मह अमृत ज्ञान है मानक भगत वैराग गुरु ग्रंथ साहिब उदद बंदो
करे अनुराग
गुरु ग्रंथ साहिब उदद बंदो करे अनुराग
सतनाम श्री वाहे गुरु साहिब जीओ दोहरा 1815 बिक्रम राय कुसाल साई डेरा तो खालसे टिगरायपुर गुजरवाल
वाहे गुरु जी का खालसा वाहे गुरु जी की फतेह। जुगो जुग अटल सतगुरु श्री गुरु ग्रंथ साहिब जी महाराज जी दी पावन पवित्र हजूरी च जुड़ बैठी गुरु की साजी और नवाजी हुई। गुरु का खास रूप गुरु खालसा साध संगत जीओ तंता दे पात्र हो पिछले पैरां दे सजे हुए दवाना च कत्र हो के साहिब तीसरे गुरदेव जगत गुरु श्री गुरु अमरदास साहिब जी महाराज जी दे ज्योति ज्योत दिवस दिहाड़े नूं जाणदे आं सतगुरां दी कृपा दे पात्र बन रहे। तीसरे पातशाह अज दे दिन श्री गोइंदवाल साहब विखे ज्योति ज्योत समाए 22 साल गुरु नानक साहब जी की गद्दी ते बैठ के तीसरे गुरु नानक हो के जीवां दी कल्याण कीती। गुरु अमरदास की अकथ कथा है एक जिही कछ कही ना जाए। श्री गुरु अमरदास साहब जी की कथा कथ है जो कथन विच नहीं आउंदी एक जुबान नल नहीं कही जा सकती। संसार दे विच जितने सुख ने धर्म अर्थ काम मोक्ष ये सारे पदार्थां की प्राप्ति गुरु अमरदास साहब के दर्शन कीतियां हो जाती है। एक बिन दुगण जो तो रहै जा सुमंत्र मान वह लह जाल पा पदार्थ तड़े गुरे अमरदास डिठै मिलै। ਐਸੇ ਦੀਨ ਦਿਆਲ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਗੁਰਦੇਵ ਜੀ ਦੇ ਪਵਿੱਤਰ ਜੋਤੀ ਜੋਤ ਦਿਵਸ ਦਿਹਾੜੇ 'ਤੇ ਗੁਰਦੇਵ ਦੇ ਚਰਨਾਂ 'ਚ ਕੋਟੀ ਕੋਟੀ ਪ੍ਰਣਾਮ ਹੈ। ਆਪ ਸਤਿਗੁਰਾਂ ਨੇ ਬਚਨ ਕਹੇ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਭ ਸੀ ਸੋ ਮੈਂ ਮੂਲ ਨਾ ਪਾਇਆ। ਹੁਕਮ ਕੀਤਾ ਸੰਗਤ ਨੂੰ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਇਹ ਮਰਿਆਦਾ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੰਨ੍ਹੀ ਹੈ। ਬਾਰੰਬਾਰ ਸਤਿਗੁਰਾਂ ਦੇ ਚਰਨਾਂ ਵਿੱਚ ਪ੍ਰਣਾਮ ਹੈ, ਨਮਸਕਾਰ ਹੈ। ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਹਿੰਦੁਸਤਾਨ ਦੀ ਦਸ਼ਾ ਐਸੀ ਹੋ ਰਹੀ ਹੈ, ਕਦੇ ਮਰਹੱਟੇ ਕਾਬਜ ਹੁੰਦੇ ਨੇ, ਕਦੇ ਅਬਦਾਲੀ ਦੇ ਪਠਾਣ ਆ ਪਹੁੰਚਦੇ ਨੇ। ਮੁਗਲ ਗਾਜੀ ਦੀਨ ਮਰਹੱਟਿਆਂ ਦੀ ਮਦਦ ਦੇ ਨਾਲ ਅਬਦਾਲੀ ਦੀਆਂ ਫੌਜਾਂ ਨੂੰ ਭਜਾਉਂਦਾ, ਇੱਧਰ ਪੰਜਾਬ ਦੇ ਵਿੱਚ ਖਾਲਸਾ ਅਬਦਾਲੀ ਦੇ ਸੂਰਮਿਆਂ ਨੂੰ ਭਜਾ ਰਿਹਾ ਹੈ। ਪਹਿਲਾਂ ਜਲੰਧਰ ਤੋਂ, ਫਿਰ ਸਰਹੰਦ 'ਤੇ ਜਦੋਂ ਮਰਹੱਟਿਆਂ ਨੇ ਹਮਲਾ ਕੀਤਾ ਅਤੇ ਅਬਦੁਲ ਸਮੁੰਦ ਖਾਂ, ਜੋ ਮਰਹੱਟਿਆਂ ਦੇ ਕਾਬੂ ਨਹੀਂ ਸੀ ਆਉਂਦਾ, ਖਾਲਸੇ ਨੇ ਹੱਲਾ ਕਰਕੇ ਨੂੰ ਭਜਾਇਆ ਅਤੇ ਸਰਹੰਦ 'ਤੇ ਫਤਿਹ ਪ੍ਰਾਪਤ ਕੀਤੀ। ਪਰ ਮਰਹੱਟਿਆਂ ਦੀ ਨੀਅਤ ਮਾੜੀ ਸੀ, ਖਾਲਸੇ ਉੱਤੇ ਹੀ ਆਣ ਪਏ ਅਤੇ ਫਿਰ ਪੰਥ ਨੇ ਵੀ ਅੱਗੋਂ ਮਰਹੱਟਿਆਂ ਨੂੰ ਆਪਣੇ ਹੱਥ ਵਿਖਾਏ। ਸਿੰਘ ਚੱਲਦੇ ਚੱਲਦੇ ਅਨੇਕਾਂ ਸਥਾਨ ਜੋ ਗੁਰੂ ਘਰ ਨੇ ਉਹਨਾਂ ਦੀਆਂ ਸੇਵਾਵਾਂ ਕਰ ਰਹੇ ਨੇ। ਮੁਗਲ ਵੀ ਹੁਣ ਪੰਥ ਦਾ ਲੋਹਾ ਮੰਨਦੇ ਨੇ ਔਰ ਕਹਿੰਦੇ ਨੇ ਕਿ ਇਹ ਪੰਥ ਦੇ ਨਾਲ ਅਸੀਂ ਨਾ ਵਿਗਾੜੀਏ, ਕਿਉਂਕਿ ਆਉਂਦੇ ਜਿਹੜੇ ਅਬਦਾਲੀ ਦੇ ਪਠਾਣ ਨੇ ਉਹਨਾਂ ਪਠਾਣਾਂ ਤੋਂ ਇਹੀ ਸਾਨੂੰ ਬਚਾਉਂਦੇ ਆ। ਇੱਧਰ ਜਦੋਂ ਮਰਹੱਟੇ ਘੂਰ ਕੱਪੀ ਕਰਦੇ ਆ ਮੁਗਲਾਂ ਨੂੰ, ਤਾਂ ਵੀ ਉਹ ਸਿੰਘਾਂ ਦੇ ਓਹਲੇ ਹੁੰਦੇ ਆ। ਤੋ ਖਾਲਸੇ ਦਾ ਬੋਲਬਾਲਾ ਹੋ ਰਿਹਾ, ਖਾਲਸੇ ਦਾ ਪ੍ਰਤਾਪ ਹੋ ਰਿਹਾ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਕੇਂਦਰਿਤ ਕਰੀਏ। ਹਾਜ਼ਰੀਆਂ ਲਵਾਉਂਦੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਠਾਰਾਂ ਸੈਂ ਉਹ ਪੰਦਰਵੋਂ ਬਿਕਰਮ ਰਾਏ ਕੁਸਾਲ।
1815 ਸੰਮਤ ਬਿਕਰਮੀ ਦਾ ਸਾਲ ਹੈ, ਸੰਮਤ ਬਿਕਰਮੀ 1815 ਹੈ ਔਰ ਈਸਵੀ ਦਾ ਕਹਿੰਦੇ 1815 ਸੰਮਤ ਬਿਕਰਮੀ ਔਰ 1758 ਈਸਵੀ ਦਾ ਸਾਲ ਹੈ।
ਸਾਈ ਡੇਰਾ ਤੋਂ ਖਾਲਸੇ ਟਿਗ ਰਾਏਪੁਰ ਗੁੱਜਰਵਾਲ।
ਰਾਏਪੁਰ ਦੇ ਨੇੜੇ ਗੁੱਜਰਵਾਲ ਪਿੰਡ ਆ। ਇੱਧਰ ਜਦੋਂ ਲੁਧਿਆਣੇ ਤੋਂ ਜਗਰਾਮੇ ਨੂੰ ਜਾਈਏ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੇ ਚਰਨ ਪਾਏ ਹਨ। ਤੋ ਖਾਲਸੇ ਦਾ ਇਸ ਜਗ੍ਹਾ 'ਤੇ ਡੇਰਾ ਸੀ, ਪੰਥ ਨੇ ਇੱਥੇ ਰਾਏਪੁਰ ਦੇ ਨੇੜੇ ਗੁੱਜਰਵਾਲ ਨਗਰ ਦੇ ਵਿੱਚ ਡੇਰਾ ਕੀਤਾ ਹੋਇਆ ਸੀ।
ਚੋਪਈ ਤੋ ਹੋਲੇ ਕੋ ਮੇਲਾ ਆਇਆ।
ਇਹਨੇ ਨੂੰ ਹੋਲੇ ਮਹੱਲੇ ਦਾ ਜੋੜ ਮੇਲਾ ਆ ਗਿਆ। ਪੰਥ ਨੇ ਜਗਰਾਵੇਂ ਦੇ ਇਲਾਕੇ 'ਚ ਬਹੁਤ ਜ਼ਿਆਦਾ ਸਮਾਂ ਬਤੀਤ ਕੀਤਾ। ਇੱਧਰ ਰਾਏਕੋਟ ਤੋਂ ਇੱਧਰ ਮਾਲਵੇ ਵਾਲੇ ਪਾਸੇ 'ਚ ਸਿੰਘ ਵਿਚਰਦੇ ਰਹੇ ਨੇ। ਤੋ ਜਗਰਾਵੇਂ ਦਾ ਜਿਹੜਾ ਇਲਾਕਾ ਸੀ, ਇਹ ਪੰਥ ਨੇ ਆਪਣੀ ਆਰਾਮਗਾਹ ਬਣਾਈ ਹੋਈ ਸੀ। ਤੋ ਇਸ ਪਾਸੇ ਪੰਥ ਦਾ ਪੜਾਅ ਸੀ ਗੁੱਜਰਵਾਲ। ਉੱਧਰ ਹੋਲੇ ਮਹੱਲੇ ਦਾ ਜੋੜ ਮੇਲਾ ਆ ਗਿਆ। ਹੋਲਾ ਮਹੱਲਾ ਪੰਥ ਦਾ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ, ਜੋ ਸਾਡੇ ਨਿਰਾਲੇ ਤਬ ਦਾ ਪ੍ਰਤੀਕ ਹੈ। ਹੋਲਾ ਅਤੇ ਮਹੱਲਾ ਦੋ ਸ਼ਬਦਾਂ ਨਾਲ ਬਣਿਆ ਏ। ਹੋਲੇ ਦਾ ਮਤਲਬ ਹੁੰਦਾ ਹੱਲਾ ਕਰਨਾ, ਮਹੱਲਾ ਉਹ ਜਗ੍ਹਾ ਜਿੱਥੇ ਹੱਲਾ ਕਰਕੇ ਉਸ ਜਗ੍ਹਾ ਨੂੰ ਆਪਣੇ ਅਧੀਨ ਕਰਨਾ, ਫਤਿਹ ਕਰਨਾ ਹੋਵੇ, ਉਹਨੂੰ ਹੋਲਾ ਮਹੱਲਾ ਕਿਹਾ ਜਾਂਦਾ, ਹੋਲਾ ਮਹੱਲਾ। ਅੱਜ ਵੀ ਸਮੁੱਚਾ ਪੰਥ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ 'ਤੇ ਹੋਲੇ ਮਹੱਲੇ ਦਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਮਨਾਉਂਦਾ। ਜਿੱਥੇ ਜਿੱਥੇ ਵੀ ਗੁਰੂ ਕੇ ਲਾਲ ਨੇ ਉਹ ਆ ਕੇ ਹਾਜ਼ਰੀਆਂ ਭਰਦੇ ਨੇ। ਜੇ ਵਿਦੇਸ਼ਾਂ ਵਿੱਚ ਵੀ ਬੈਠੇ ਹੋਣ, ਦੂਰ ਦੁਰਾਡੇ ਵੀ ਹੋਣ, ਤਾਂ ਵੀ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਰਾਹੀਂ ਸਮੁੱਚਾ ਪੰਥ ਆਨੰਦਪੁਰ ਸਾਹਿਬ ਨਤਮਸਤਕ ਹੋ ਜਾਂਦਾ, ਆਪਣਾ ਧਿਆਨ ਇੱਥੇ ਰੱਖਦਾ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਪੰਥ ਨੂੰ ਇਹ ਨਵੇਕਲਾ ਜੋੜ ਮੇਲਾ ਦਿੱਤਾ, ਹੋਲਾ ਮਹੱਲਾ। ਪੰਥ ਨੂੰ ਹੱਲਾ ਕਰਨ ਦੀ ਟ੍ਰੇਨਿੰਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਿੰਦੇ ਸਨ। ਲੋਕਾਂ ਦੀਆਂ ਹੋਲੀਆਂ ਅਤੇ ਖਾਲਸੇ ਦਾ ਹੋਲਾ ਹੈ, ਲੋਕਾਂ ਦੀਆਂ ਬੋਲੀਆਂ ਅਤੇ ਖਾਲਸੇ ਦਾ ਬੋਲਾ ਹੈ, ਇਹ ਮਹਾਰਾਜ ਜੀ ਦੇ ਬਚਨ। ਕਹੋ ਕਿਰਪਾ ਨਿਤ ਬਚਨ ਅਮੋਲਾ, ਲੋਕਨ ਕੀ ਹੋਲੀ ਮਮ ਸਿੱਖਣ ਕੋ ਹੋਲਾ। ਲੋਕ ਹੋਲੀਆਂ ਮਨਾਉਂਦੇ ਹੈ ਭੈੜੇ ਭੈੜੇ ਤਰੀਕਿਆਂ ਨਾਲ, ਭੰਗਾਂ ਪੀ ਕੇ, ਸ਼ਰਾਬਾਂ ਪੀ ਕੇ, ਪਰ ਖਾਲਸੇ ਦਾ ਹੋਲਾ ਹੈ। ਸਿੰਘ ਦੇਵਤਿਆਂ ਵਾਂਗੂ ਸੱਜ ਕੇ ਤਿਆਰ ਬਰ ਤਿਆਰ ਹੋ ਕੇ ਅਰਦਾਸੇ ਕਰਕੇ ਗੁਰੂ ਚਰਨਾਂ 'ਚ ਮੱਲੇ 'ਤੇ ਚੜ੍ਹਦੇ ਹਨ। ਤੋ ਹੋਲੇ ਮਹੱਲੇ ਦਾ ਜੋੜ ਮੇਲਾ ਆਇਆ, ਖਾਲਸੇ ਨੇ ਵਿਚਾਰ ਕੀਤੇ,
ਸਿੰਘਨ ਆਨੰਦਪੁਰ ਚਹਿਓ ਜਾਇਆ।
ਸਿੰਘਾਂ ਵਿਚਾਰ ਕੀਤੀ ਖਾਲਸੇ ਨੇ ਕਿ ਸ੍ਰੀ ਆਨੰਦਪੁਰ ਸਾਹਿਬ ਚੱਲ ਕੇ ਹੋਲਾ ਮਹੱਲਾ ਮਨਾਈਏ।
20,000 ਸਿੰਘ ਪਏ ਤਿਆਰ,
ਤਕਰੀਬਨ 20,000 ਸਿੰਘ ਸੀ ਇਹਨਾਂ ਨੇ ਤਿਆਰਾ ਕੀਤਾ। ਬੁੱਢੇ ਦਲ ਦਾ ਪੜਾਅ ਸੀ ਇੱਧਰ, ਤਰਨੇ ਦਲ ਦੀਆਂ ਕੁਝ ਮਿਸਲਾਂ ਜਿਹੜੀਆਂ ਸਨ ਉਹ ਮਾਝੇ ਦੇ ਇਲਾਕੇ ਵਿੱਚ ਸੀ, ਮਿਸਲਾਂ ਬਣ ਚੁੱਕੀਆਂ ਸਨ ਇਸ ਵੇਲੇ ਤਾਂ ਹੀ। 11 ਮਿਸਲਾਂ ਪੰਥ ਦੀਆਂ ਵਿਚਰ ਰਹੀਆਂ ਸਨ। 12ਵੀਂ 20,000 ਕਹਿੰਦੇ ਉਹਨਾਂ ਸਾਰੇ ਸਿੰਘਾਂ ਦੀ ਕੁੱਲ ਗਿਣਤੀ ਹੈ ਇਹਨਾਂ ਨੇ ਤਿਆਰਾ ਕੀਤਾ।
ਤਾਰਾ ਸਿੰਘ ਪਿਓ ਮੋਰੇ ਵਾਰੀ,
ਬਾਬਾ ਤਾਰਾ ਸਿੰਘ ਜੀ ਜੋ ਡੱਲੇ ਵਾਲੀਆਂ ਮਿਸਲ ਦੇ ਜਥੇਦਾਰ ਸਨ, ਇਹ ਵੀ ਪੰਥ ਦੇ ਵਿੱਚ ਸੀ, ਬੁੱਢੇ ਦਲ ਦੇ ਵਿੱਚ ਹੀ ਸਨ। ਇਹਨਾਂ ਨੇ ਵਿਚਾਰ ਕੀਤੀ, ਇਹ ਮੂਹਰੇ ਲੱਗੇ।
ਸੰਦੀਕ ਬੇਗ ਤੋਂ ਸਰਹੰਦ ਮਾਏ,
ਇੱਧਰ ਸਦੀਕ ਬੇਗ ਜਿਹੜਾ ਸਰਹੰਦ ਦਾ ਨਵਾਬ ਸੀ। ਸਦੀਕ ਬੇਗ ਕੱਲ ਆਪ ਜੀ ਨੇ ਸੁਣੀ ਆ ਕਥਾ ਕਿ ਅਬਦੁਲ ਸਮੁੰਦ ਖਾਂ ਨੂੰ ਮਾਰ ਕੇ ਜਦੋਂ ਇੱਥੋਂ ਭਜਾਇਆ, ਮਰੱਟਿਆਂ ਦੀ ਮਦਦ ਕੀਤੀ ਅਤੇ ਸਦੀਕ ਬੇਗ ਨੂੰ ਇੱਥੋਂ ਦਾ ਨਵਾਬ ਲਾ ਦਿੱਤਾ ਸੀ। ਅਤੇ ਸਦੀਕ ਬੇਗ ਨੇ ਕਿਹਾ ਸੀ, ਖਾਲਸਾ ਜੀ ਮੈਂ ਤੁਹਾਨੂੰ ਹਰ ਸਾਲ ਮਾਮਲੇ ਵਿੱਚੋਂ ਟਕੇ ਭੇਜਿਆ ਕਰਾਂਗਾ ਜਿਹੜਾ ਤੁਹਾਡਾ ਹਿੱਸਾ ਹੈ, ਅਤੇ ਮੈਨੂੰ ਵੀ ਤੁਹਾਡਾ ਹੀ ਜਾਣਿਓ। ਪਰ ਸਦੀਕ ਬੇਗ ਦੀ ਨੀਅਤ ਵਿਗੜ ਗਈ, ਜਦੋਂ ਸਰਹੰਦ ਦੇ ਟਕੇ ਆਉਂਦੇ ਅਤੇ ਇਕੱਲਾ ਹੀ ਸਾਂਭਣ ਲੱਗ ਪਿਆ। ਖਾਲਸੇ ਨੇ ਜਦੋਂ ਇਸ ਤਰ੍ਹਾਂ ਸਦੀਕ ਬੇਗ ਦੀ ਇਹ ਬਿਰਤੀ ਵੇਖੀ,
ਟਕੇ ਸਿੰਘਨ ਦਿਓ ਦੇਣ ਭੁਲਾਏ,
ਇਹਨੇ ਖਾਲਸੇ ਨੂੰ ਟਕੇ ਦੇਣੇ ਭੁਲਾ ਦਿੱਤੇ, ਵੀ ਮੈਨੂੰ ਕੀ ਲੋੜ ਹੈ, ਰਾਜ ਮੇਰਾ ਅਤੇ ਮੈਂ ਖਾਲਸੇ ਨੂੰ ਟਕੇ ਕਿਉਂ ਦਿਆਂ, ਮੈਂ ਖਾਲਸੇ ਨੂੰ ਮਾਮਲਾ ਕਿਉਂ ਭੇਜਾਂ। ਇੱਦਾਂ ਇਹਨੇ ਆਪਣੀ ਮਾੜੀ ਬਿਰਤੀ ਦੇ ਨਾਲ ਨੀਅਤ ਫੇਰ ਲਈ ਖਾਲਸੇ ਤੋਂ।
ਖਾਲੀ ਵਕੀਲ ਆਏ ਖਾਲਸੇ ਪਾਏ,
ਸਿੰਘਾਂ ਨੇ ਵਕੀਲ ਭੇਜੇ ਸੀ ਜਿਹੜੇ ਵਿੱਚ ਵਿਚੋਲੇ ਹੁੰਦੇ ਹੈ, ਵੀ ਜਾ ਕੇ ਸਦੀਕ ਬੇਗ ਨੂੰ ਕਹੋ ਕਿ ਖਾਲਸੇ ਦਾ ਨਜ਼ਰਾਨਾ ਹਾਜ਼ਰ ਕਰੇ, ਜਿਹੜਾ ਖਾਲਸੇ ਦਾ ਮਾਮਲਾ ਖਾਲਸੇ ਨੂੰ ਭੇਜੇ। ਪਰ ਸਦੀਕ ਬੇਗ ਨੇ ਅੱਗੋਂ ਨਾਂਹ ਕਰ ਦਿੱਤੀ ਅਤੇ ਵਕੀਲ ਜਿਹੜੇ ਸਨ ਉਹ ਖਾਲੀ ਹੱਥ ਖਾਲਸੇ ਕੋਲ ਪਰਤ ਆਏ।
ਸੋ ਗੱਲ ਥੀ ਦਿਲ ਸਿੰਘਨ ਮਾਏ,
ਸਿੰਘਾਂ ਦੇ ਮਨ 'ਚ ਇਹ ਗੱਲ ਦੀ ਬੜੀ ਜ਼ਿਆਦਾ ਇਹ ਸੋਚ ਸੀ ਕਿ ਸਦੀਕ ਬੇਗ ਨੇ ਵਾਅਦਾ ਕੀਤਾ, ਇਹਨੂੰ ਰਾਜ ਦਿੱਤਾ ਸਰਹੰਦ ਦਾ, ਕਹਿੰਦਾ ਸੀ ਮੈਂ ਮਾਮਲਾ ਭਰਿਆ ਕਰਾਂਗਾ, ਖਾਲਸੇ ਨੂੰ ਦਿਆ ਕਰਾਂਗਾ ਮਾਮਲੇ 'ਚੋਂ ਹਿੱਸਾ। ਹੁਣ ਇਹ ਮਾਮਲਾ ਨਹੀਂ ਦਿੰਦਾ, ਉਹ ਸਿੰਘਾਂ ਦੇ ਮਨ ਦੇ ਵਿੱਚ ਇਹ ਗੱਲ ਸੀ, ਇਹਨੇ ਵਕੀਲ ਖਾਲੀ ਭੇਜੇ ਸਨ।
ਦੋਹਰਾ ਸਿੰਘ ਆਨੰਦਪੁਰ ਜਾਤ ਥੇ, ਸਰਹੰਦੈ ਕੇ ਟਿਗਰਾ।
ਹੁਣ ਸਿੰਘਾਂ ਨੇ ਰਸਤਾ ਆਨੰਦਪੁਰ ਸਾਹਿਬ ਦਾ ਇਹੀ ਲੈਣਾ ਸੀ, ਕਿਉਂਕਿ ਇੱਥੋਂ ਜਦੋਂ ਗੁਜਰਵਾਲ ਤੋਂ ਉੱਠੇ ਨੇ ਲੁਧਿਆਣੇ ਤੋਂ, ਤਾਂ ਉਹਨਾਂ ਨੇ ਆਖਿਆ ਵੀ ਜਾਣਾ ਤਾਂ ਆਪਾਂ ਆਨੰਦਪੁਰ ਸਾਹਿਬ ਸਰਹੰਦ ਦੇ ਕੋਲੋਂ ਦੀ ਲੰਘ ਕੇ ਜਾਣਾ। ਪੰਥ ਨੇ ਫੈਸਲਾ ਕੀਤਾ ਵੀ ਜਾਂਦਿਆਂ ਜਾਂਦਿਆਂ ਸਦੀਕ ਬੇਗ ਨੂੰ ਵੀ ਦਰਸ਼ਨ ਦੇ ਜਾਈਏ, ਕਿਉਂਕਿ ਉਹਨੇ ਵਾਅਦਾ ਕੀਤਾ ਹੈ, ਖਾਲਸੇ ਨੂੰ ਮਾਮਲਾ ਨਹੀਂ ਤਾਰਿਆ ਅਤੇ ਫਿਰ ਦਰਸ਼ਨ ਤਾਂ ਦੇਣੇ ਬਣਦੇ ਹੀ ਹੈ ਨਾ ਉਹਨੂੰ। ਤੋ ਖਾਲਸੇ ਨੇ ਆਨੰਦਪੁਰ ਸਾਹਿਬ ਜਾਣ ਵਾਸਤੇ ਸਰਹੰਦ ਵਾਲਾ ਰਸਤਾ ਚੁਣਿਆ।
ਕਹੀ ਸਦੀਕੇ ਕੀ ਚੜੀ ਸਿੰਘਨ ਗਰਦ ਦਿਖਾਏ।
ਕਈ ਕਹਿੰਦੇ ਆ ਵੀ ਜਿਹੜੀ ਫੌਜ ਹੁੰਦੀ ਹੈ ਨਾ, ਉਹ ਮਾਮਲਾ ਇਕੱਠਾ ਕਰਨ ਵਾਸਤੇ ਪਿੰਡਾਂ ਦੇ ਵਿੱਚ ਫਿਰਦੀ ਹੁੰਦੀ ਸੀ। ਸਦੀਕ ਬੇਗ ਦੀ ਜਿਹੜੀ ਫੌਜ ਸੀ ਉਹ ਮਾਮਲਾ ਇਕੱਠਾ ਕਰਨ ਵਾਸਤੇ, ਹੁਣ ਤਾਂ ਚਲੋ ਮਾਮਲਾ ਦੇਣ ਦੀ ਜਿਹੜੀ ਪਹਿਲਾਂ ਪੈਲੀਆਂ ਅਤੇ ਖੇਤਾਂ 'ਤੇ ਮਾਮਲਾ ਭਰਿਆ ਜਾਂਦਾ ਸੀ, ਅਤੇ ਪਹਿਲਾਂ ਫੌਜਾਂ ਜਾ ਕੇ ਮਾਮਲਾ ਲਿਆਉਂਦੇ ਸੀ, ਲੋਕ ਆਪਣੇ ਆਪ ਕਿੱਥੇ ਮਾਮਲਾ ਭਰਦੇ ਸੀ, ਫੌਜ ਨੇ ਜਾਣਾ ਜਾ ਕੇ ਮਾਮਲਾ ਇਕੱਠਾ ਕਰਨਾ। ਮੁੜ ਕੇ ਨੰਬੜਦਾਰ ਲੱਗ ਗਏ ਪਿੰਡਾਂ 'ਚ, ਜਦੋਂ ਨੰਬੜਦਾਰ ਲੱਗੇ ਤਾਂ ਮੁੜ ਕੇ ਨੰਬੜਦਾਰਾਂ ਨੇ ਮਾਮਲਾ ਇਕੱਠਾ ਕਰਨਾ, ਉਗਰਾਹਣਾ ਅਤੇ ਸਰਕਾਰ ਨੂੰ ਜਮ੍ਹਾਂ ਕਰਾਉਣਾ। ਇੱਦਾਂ ਥੋੜ੍ਹਾ ਥੋੜ੍ਹਾ ਹੁਣ ਤਾਂ ਹੀ ਮਾਮਲੇ ਲੱਗਦੇ ਰਹੇ ਆ, 15-20 ਸਾਲ ਪਹਿਲਾਂ ਹੀ ਮੇਰੇ ਖਿਆਲ ਇਹ ਬੰਦ ਹੋਏ ਆ, ਅਤੇ ਨੰਬੜਦਾਰ ਜਿਹੜੇ ਸਨ ਉਹ ਪਿੰਡਾਂ ਦੇ ਵਿੱਚੋਂ ਮਾਮਲਾ ਇਕੱਠਾ ਕਰਦੇ ਸੀ। ਪਰ ਨੰਬੜਦਾਰਾਂ ਤੋਂ ਪਹਿਲਾਂ ਮਾਮਲਾ ਇਕੱਠਾ ਕਰਨ ਵਾਸਤੇ ਫੌਜਾਂ ਫਿਰਦੀਆਂ ਸੀ, ਉਹਨੂੰ ਕਹਿੰਦੇ ਸੀ ਕਈ। ਉਹ ਕਾਛੂ ਬਣ ਕੇ ਫਿਰਦੇ ਸੀ, ਜਰੀਬਾਂ ਲੈ ਕੇ ਅਤੇ ਲੋਕਾਂ ਦੀਆਂ ਪੈਲੀਆਂ ਮਾਪਦੇ ਸੀ, ਜਿਹਦੀ ਜਿੰਨੀ ਫਸਲ ਹੁੰਦੀ ਸੀ ਉਸ ਫਸਲ ਦੇ ਵਿੱਚੋਂ ਹਿੱਸਾ ਲੈਂਦੇ ਸੀ, ਜਿੰਨਾ ਉਹਨਾਂ ਦਾ ਦਿਲ ਕਰਦਾ ਸੀ ਛਪਾਈ ਓਨਾ ਹੀ ਲੈਂਦੇ ਸਨ। ਉਹ ਕਈ ਫਿਰਦੀ ਸੀ ਉੱਥੇ ਲੋਕਾਂ ਕੋਲੋਂ ਮਾਮਲਾ ਇਕੱਠਾ ਕਰਕੇ ਲੈ ਕੇ ਆਈ ਹੋਈ ਸੀ।
ਜੋ ਪਈ ਸਿੰਘਨ ਮੋੜਾ ਉਸੀ ਵੱਲ ਲਾਇਆ।
ਸਿੰਘਾਂ ਨੇ ਵੇਖਿਆ ਵੀ ਕਈ ਫਿਰਦੀ ਹੈ ਸਦੀਕ ਬੇਗ ਦੀ, ਮਾਮਲਾ ਇਕੱਠਾ ਕਰਕੇ ਇਹਨਾਂ ਦੇ ਕੋਲ ਹੀ ਹੋਣਾ, ਮਾਇਆ ਦੇ ਗੱਫੇ ਹਾਲੇ ਸਰਹੰਦ ਨਹੀਂ ਸੀ ਲੈ ਕੇ ਗਏ, ਬਾਹਰ ਹੀ ਫਿਰਦੇ ਸੀ। ਸਿੰਘਾਂ ਨੇ ਜਦੋਂ ਉਹਨਾਂ ਕਈ ਵਾਲਿਆਂ ਦੀ ਉੱਡਦੀ ਹੋਈ ਗਰਦ ਵੇਖੀ ਤਾਂ ਫਿਰ ਖਾਲਸੇ ਨੇ ਵੀ ਘੋੜੇ ਉੱਧਰ ਹੀ ਮੋਲ ਰਹੇ, ਆਪਾਂ ਨੂੰ ਕੀ ਲੋੜ ਹੈ ਸਦੀਕ ਬੇਗ ਕੋਲ ਜਾਣ ਦੀ, ਮਾਮਲਾ ਤਾਂ ਮਹਾਰਾਜ ਜੀ ਨੇ ਬਾਹਰ ਹੀ ਭੇਜ ਦਿੱਤਾ, ਇਹ ਕਈ ਤਾਂ ਬਾਹਰ ਹੀ ਫਿਰਦੀ ਹੈ, ਇਹਨਾਂ ਕੋਲੋਂ ਹੀ ਸ਼ੇਰ ਪੰਜਾ ਮਾਰ ਕੇ ਕਬਜ਼ੇ ਕਰ ਲੈਂਦੇ ਆ ਮਾਮਲਾ ਆਪਣਾ। ਇੱਦਾਂ ਖਾਲਸੇ ਨੇ ਆਪਣੇ ਘੋੜੇ ਮੋੜੇ।
ਕਈ ਵਾਰਨ ਪੀ ਦਲ ਦੇਖ ਪਾਇਆ।
ਹੁਣ ਜਦੋਂ ਕਈ ਵਾਲਿਆਂ ਨੇ ਵੇਖਿਆ ਵੀ ਇਹ ਤਾਂ ਖਾਲਸੇ ਦੀਆਂ ਫੌਜਾਂ ਆ ਗਈਆਂ ਨੇ,
ਉਨ ਪੀ ਪਿੱਛੇ ਮੂੰਹ ਫਿਰਾਇਆ।
ਉਹਨਾਂ ਨੇ ਵੀ ਭਜਾ ਕੇ ਵੀ ਇੱਥੋਂ ਨਿਕਲ ਚੱਲੀਏ, ਆਪਣੇ ਘੋੜੇ ਮੋੜ ਕੇ ਭਜਾਉਣੇ ਚਾਹੇ।
ਉਨ ਕੋ ਸਮੇਂ ਉਹੀ ਬਣ ਆਇਆ।
ਪਰ ਉਹਨਾਂ ਦਾ ਸਮਾਂ ਉਹਨਾਂ ਤੇ ਹੀ ਬਣ ਆਇਆ, ਭੱਜਣ ਦਾ ਦਾ ਨਹੀਂ ਲੱਗਾ।
ਫਿਰ ਉਹ ਜਾਤ ਸਿੰਘਨ ਲੱਖ ਲਇਓ।
ਜਦੋਂ ਸਿੰਘਾਂ ਨੇ ਵੇਖਿਆ ਵੀ ਇਹ ਕਈ ਵਾਲੇ ਜਿਹੜੇ ਆ ਮਾਮਲਾ ਇਕੱਠਾ ਕਰਕੇ ਲੈ ਕੇ ਜਾ ਰਹੇ ਨੇ, ਖਾਲਸੇ ਨੂੰ ਵੇਖ ਕੇ ਭੱਜਣ ਵਾਸਤੇ ਤਿਆਰ ਹੋ ਗਏ ਨੇ, ਭੱਜ ਰਹੇ ਨੇ, ਤੇ ਮੁੜ ਕੇ ਖਾਲਸੇ ਨੇ ਵੀ ਪਿੱਛੇ ਹੱਲਾ ਬੋਲ ਦਿੱਤਾ।
ਅਕਾਲੀ ਹੱਲਾ ਖਾਲਸੇ ਪਇਓ।
ਕਹਿੰਦੇ ਅਕਾਲੀ ਹੱਲਾ ਹੋਇਆ ਖਾਲਸੇ ਦਾ, ਅਕਾਲ ਅਕਾਲ ਕਰਦਿਆਂ ਖਾਲਸੇ ਨੇ ਨਾ ਕਈ ਵਾਲਿਆਂ ਤੇ ਜਿਹੜੀ ਇਹ ਫੌਜ ਸੀ ਇਹਨਾਂ ਤੇ ਹੱਲਾ ਬੋਲ ਦਿੱਤਾ।
ਲੂਟ ਕੂਟ ਸਿੰਘ ਅੱਗੇ ਸਿਧਾਰੇ।
ਕਹਿਣ ਲੱਗੇ ਉਹ ਕਈ ਵਾਲਿਓ ਸੁਣੋ, ਆ ਮਾਮਲਾ ਦੇ ਦਿਓ, ਜਾਨ ਕਿਉਂ ਗਵਾਉਂਦੇ ਹੋ ਆਪਣੀ, ਅਸੀਂ ਆਪਣਾ ਹੱਕ ਲੈਣਾ, ਕਿਉਂਕਿ ਸਦੀਕ ਬੇਗ ਨੇ ਮਾਮਲਾ ਭੇਜਿਆ ਨਹੀਂ, ਆਪਣੇ ਆਪ ਭੇਜ ਦਿੰਦਾ ਤਾਂ ਠੀਕ ਸੀ, ਹੁਣ ਉਹਦਾ ਜਿਹੜਾ ਹਿੱਸਾ ਹੁਣ ਖਾਲਸਾ ਆਪ ਚੱਲ ਕੇ ਆਇਆ, ਇਸ ਕਰਕੇ ਖਾਲਸੇ ਨੇ ਸਾਰੀ ਮਾਇਆ ਲੈ ਜਾਣੀ ਹੈ ਤੁਹਾਡੇ ਕੋਲੋਂ, ਉਹ ਜਿੰਨਾ ਮਾਮਲਾ ਸੀ ਖਾਲਸੇ ਨੇ ਆਪਣੇ ਕਬਜ਼ੇ 'ਚ ਕਰ ਲਿਆ, ਮਾਇਆ ਜਿੰਨੀ ਸੀ ਇਹਨਾਂ ਕੋਲੋਂ, ਅਤੇ ਕਈ ਵਾਲਿਆਂ ਨੂੰ ਕਿਹਾ ਵੀ ਜਾਓ ਖਾਲੀ ਹੱਥ ਪਰਤ ਕੇ ਸਦੀਕ ਬੇਗ ਨੂੰ ਦੱਸ ਦਿਓ ਕਿ ਖਾਲਸਾ ਆਪਣਾ ਹਿੱਸਾ ਆਪੇ ਲੈਣਾ ਜਾਣਦਾ ਹੈ, ਪੰਥ ਦੇ ਕੋਲ ਤਾਕਤ ਹੈ ਆਪਣਾ ਹਿੱਸਾ ਲੈਣ ਦੀ।
ਹੋਲਾ ਖੇਡਿਓ ਜਾਏ ਅਨੰਦਪੁਰ ਦੁਆਰੇ।
ਸਿੰਘਾਂ ਨੇ ਮਾਇਆ ਦੇ ਗੱਫੇ ਲੈ ਜਾ ਕੇ ਅਨੰਦਪੁਰ ਸਾਹਿਬ ਲੰਗਰ ਲਾ ਦਿੱਤੇ, ਹੋਲਾ ਮਹੱਲਾ ਸੀ, ਉੱਥੇ ਜਾ ਕੇ ਸਿੰਘਾਂ ਨੇ ਚੰਗਾ ਸੋਹਣੇ ਤਰੀਕੇ ਨਾਲ ਹੋਲੇ ਮਹੱਲੇ ਦਾ ਸਮਾਗਮ ਮਨਾਇਆ, ਪੰਥ ਨੇ ਹੋਲਾ ਖੇਡਿਆ, ਮਹੱਲਾ ਕੱਢਿਆ।
ਦੋਹਰਾ ਸੁਣੀ ਸਦੀਕੇ ਬੇਗਿਓ ਤੁਰਤ ਕੀਨੀ ਫੌਜ ਤਿਆਰ।
ਇੱਧਰ ਸਦੀਕੇ ਨੇ ਜਦੋਂ ਸੁਣਿਆ ਨਾ ਸਰਹੰਦ ਵਾਲੇ ਨੇ ਵੀ ਮੇਰੀ ਕਈ ਲੁੱਟ ਕੇ ਲੈ ਗਏ ਨੇ ਖਾਲਸੇ, ਪੰਥ ਲੈ ਗਿਆ, ਇਹਨੇ ਵੀ ਫੌਜ ਤਿਆਰ ਕਰ ਲਈ, ਕਹਿੰਦਾ ਮੈਂ ਬਦਲਾ ਲਵਾਂਗਾ ਖਾਲਸੇ ਕੋਲੋਂ, ਇਹਨੇ ਵੀ ਆਪਣੀਆਂ ਫੌਜਾਂ ਤਿਆਰ ਕੀਤੀਆਂ। ਮਾੜੀ ਘੜੀ ਆਈ ਸਦੀਕ ਬੇਗ ਦੀ।
ਜਾਏ ਪਰਿਓ ਡੇਰੇ ਉੱਤੇ ਅਚਾਨਕ ਸਾਈਵਾਲ।
ਸਾਈਵਾਲ ਨਗਰ ਸੀ ਨੇੜੇ, ਉੱਥੇ ਕੁਝ ਕੁ ਸਿੰਘਾਂ ਦਾ ਡੇਰਾ ਸੀ, ਬਾਕੀ ਫੌਜਾਂ ਅਨੰਦਪੁਰ ਸਾਹਿਬ ਸਨ, ਕੁਝ ਸਿੰਘ ਜਿਹੜੇ ਸੀ ਮਾਝੇ ਵਿੱਚ ਸੀ, ਉੱਥੇ ਡੇਰੇ 'ਤੇ ਕੁਝ ਕੁ ਸਿੰਘ ਹੀ ਸੀ, ਡੇਰਾ ਸੀ ਖਾਲਸੇ ਦਾ। ਉੱਥੇ ਜਾ ਕੇ ਸਦੀਕ ਬੇਗ ਨੇ ਹਮਲਾ ਕਰ ਦਿੱਤਾ, ਅਚਾਨਕ ਹੀ ਹਮਲਾ ਕਰ ਦਿੱਤਾ।
ਚੋ ਪਈ ਤੋਪ ਜੰਬੂਰਨ ਛਲਕ ਚਲਾਈ।
ਤੋਪਾਂ ਤੇ ਜੰਬੂਰਾਂ ਦੀ ਛਲਕ ਚਲਾ ਦਿੱਤੀ।
ਸਿੰਘਨ ਬੋਲ ਸਭੋ ਸੁਧ ਗਈ।
ਸਿੰਘਾਂ ਨੂੰ ਤਾਂ ਹੁਣ ਅਚਾਨਕ ਹੀ ਜਦੋਂ ਡੇਰੇ ਤੇ ਹਮਲਾ ਕਰ ਦਿੱਤਾ, ਸਿੰਘਾਂ ਨੂੰ ਸੁਧ ਭੁੱਲ ਗਈ, ਉਹ ਤਾਂ ਇਹ ਜਾਣਦੇ ਹੀ ਨਹੀਂ ਸਨ ਵੀ ਏਦਾਂ ਸਦੀਕ ਬੇਗ ਹਮਲਾ ਕਰੇਗਾ।
ਚੰਗੀ ਫੌਜ ਸੋਹੋਲੇ ਗਈ,
ਜਿਹੜੀਆਂ ਚੰਗੀਆਂ ਫੌਜਾਂ ਸੀ ਹੋਲੇ ਮਹੱਲੇ ਤੇ ਆਨੰਦਪੁਰ ਸਾਹਿਬ ਗਈਆਂ ਹੋਈਆਂ ਸਨ।
ਔਰ ਖਿੰਡੀ ਤੀ ਖਰੀਦ ਜੁਲਈ,
ਤੇ ਬਹੁਤੀਆਂ ਫੌਜਾਂ ਖਿੰਡੀਆਂ ਹੋਈਆਂ ਸੀ, ਕੁਝ ਖਰੀਦੋ ਫਰੋਖਤ ਕਰਨ ਗਏ ਹੋਏ ਸੀ।
ਕਉ ਕਾਸ ਕੋ ਲੱਕੜੀ ਕਾਰ,
ਕੋਈ ਘਾਹ ਵੱਢਣ ਗਿਆ ਹੋਇਆ ਸੀ, ਕੋਈ ਲੱਕੜਾਂ ਇਕੱਠੀਆਂ ਕਰਨ ਗਿਆ ਹੋਇਆ ਸੀ।
ਖਿੰਡੀ ਫੌਜ ਇਮ ਸਿੰਘਨ ਵਾਰ,
ਇਹ ਤਾਂ ਸਿੰਘਾਂ ਦੀ ਫੌਜ ਖਿੰਡੀ ਹੋਈ ਸੀ। ਕੁਝ ਆਨੰਦਪੁਰ ਸਾਹਿਬ ਸਨ ਜਿਹੜੀ ਚੰਗੀ ਵਧੀਆ ਜਵਾਨਾਂ ਦੀ ਫੌਜ ਸੀ ਹੋਲੇ ਮਹੱਲੇ ਤੇ ਸੀ, ਕੁਝ ਖਿੰਡੀ ਹੋਈ ਆ ਫੌਜ, ਕੁਝ ਮਾਝੇ ਵਿੱਚ। ਇੱਥੇ ਜ਼ਿਆਦਾ ਜਥੇਦਾਰ ਹੀ ਸਨ ਡੇਰੇ ਦੇ ਵਿੱਚ, ਮੁਖੀਏ ਜਿਹੜੇ ਸਿੰਘ ਸਨ ਉਹੀ ਸਨ। ਸਾਈਵਾਲ ਨਗਰ ਦੇ ਵਿੱਚ ਡੇਰਾ ਸੀ। ਏਦਾਂ ਡੇਰੇ ਤੇ ਅਚਾਨਕ ਸਦੀਕ ਬੇਗ ਨੇ ਹਮਲਾ ਬੋਲ ਦਿੱਤਾ।
ਸਕਿਓ ਨ ਕੋ ਸੰਭਾਲ ਲੜਾਈ,
ਉੱਥੇ ਹੁਣ ਉਸ ਲੜਾਈ ਨੂੰ ਕੋਈ ਸੰਭਾਲ ਨਹੀਂ ਸਕਿਆ।
ਸਭ ਨੱਠ ਤੁਰੇ ਪੱਗ ਜੁੱਤੀ ਨ ਪਾਈ,
ਸਿੰਘਾਂ ਨੂੰ ਉੱਥੋਂ ਹਰਨ ਭਰਨ ਹੋਣਾ ਪਿਆ। ਜਿੰਨੇ ਸਿੰਘ ਸਨ ਉੱਥੇ ਪੈਰ ਚ ਜੁੱਤੀ ਪਾਣੀ ਵੀ ਕਹਿੰਦੇ ਨਸੀਬ ਨਹੀਂ ਹੋਈ।
ਕਿਛ ਵੜ ਅੜੇ ਸੋ ਪਿੰਡ ਮਝਾਰ,
ਲਾਗੇ ਪਿੰਡ ਸੀ ਸਾਈਵਾਲ, ਉਹਦੇ ਵਿੱਚ ਕਈ ਸਿੰਘ ਵੜ ਗਏ।
ਉੱਤੇ ਜੋ ਮਿਸਲਨ ਮੈਂ ਸਰਦਾਰ,
ਜਿਹੜੇ ਮਿਸਲਾਂ ਵਿੱਚ ਸਰਦਾਰ ਸਨ, ਮੁਖੀਏ ਸਿੰਘ ਸਨ।
ਸਿੰਘਪੁਰੀਏ ਆਲੂਵਾਲ ਸੋ ਇੱਕ,
ਜਿਵੇਂ ਸਿੰਘਪੁਰੀਆਂ ਦੀ ਮਿਸਲ ਦੇ ਜਥੇਦਾਰ ਸਨ, ਆਲੂਵਾਲੀਆ ਮਿਸਲ ਦੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਸਨ।
ਡੱਲੇ ਵਾਲੀਓ ਸਭ ਖੜੋ ਮਿੱਕ,
ਤੇ ਡੱਲੇ ਵਾਲੀਆਂ ਮਿਸਲ ਦੇ ਜਥੇਦਾਰ ਬਾਬਾ ਤਾਰਾ ਸਿੰਘ ਜੀ ਸਨ। ਉਹ ਸਾਰੇ ਜ਼ਿਆਦਾ ਜਥੇਦਾਰ ਹੀ ਸੀ, ਬਹੁਤੀਆਂ ਫੌਜਾਂ ਤਾਂ ਸੱਜੇ ਖੱਬੇ ਗਈਆਂ ਹੋਈਆਂ ਸੀ। ਇਹ ਸਾਰੇ ਜਥੇਦਾਰ ਫਿਰ ਇੱਕ ਬਿੱਕ ਹੋ ਕੇ ਇਕੱਠੇ ਹੋ ਕੇ ਤਿਆਰੀ ਕਰਕੇ ਲੜਨ ਲੱਗੇ।
ਸੰਗਤ ਸਿੰਘ ਨਿਸ਼ਾਨੋ ਵਾਲੋ,
ਨਿਸ਼ਾਨਾ ਵਾਲੀ ਮਿਸਲ ਦੇ ਜਥੇਦਾਰ ਬਾਬਾ ਸੰਗਤ ਸਿੰਘ ਜੀ ਜਥੇਦਾਰ ਸਾਹਿਬ, ਉਹ ਵੀ ਨਾਲ ਹਨ।
ਨਿਹੰਗ ਸ਼ਹੀਦ ਉਹ ਸੋਢੀ ਅਕਾਲੋ,
ਸ਼ਹੀਦਾਂ ਦੀ ਮਿਸਲ ਜਿਹੜੀ ਬਾਬਾ ਦੀਪ ਸਿੰਘ ਸਾਹਿਬ ਤੋਂ ਚੱਲੀ ਹੈ, ਉਸ ਸ਼ਹੀਦਾਂ ਦੀ ਮਿਸਲ ਦੇ ਜਿੰਨੇ ਨਿਹੰਗ ਸਿੰਘ ਸਨ, ਫਿਰ ਜਿਹੜੇ ਸੋਢੀ ਸਾਹਿਬਜ਼ਾਦੇ ਸਨ ਉਹ ਵੀ ਨਾਲ ਹਨ।
ਸ਼ਿਆਮ ਸਿੰਘ ਪਾਸ ਕਰੋੜ ਸਿੰਘ ਖੜਾ,
ਜਥੇਦਾਰ ਬਾਬਾ ਸ਼ਿਆਮ ਸਿੰਘ ਜੀ ਨਾਰਲੇ ਵਾਲੇ ਤੇ ਬਾਬਾ ਕਰੋੜਾ ਸਿੰਘ ਜੀ, ਜਿਨ੍ਹਾਂ ਤੋਂ ਕਰੋੜੀਆਂ ਦੀ ਮਿਸਲ ਚੱਲੀ ਹੈ, ਉਹ ਵੀ ਬਾਬਾ ਸ਼ਿਆਮ ਸਿੰਘ ਦਾ ਚਾਟੜਾ ਸੀ। ਜਥੇਦਾਰ ਸ਼ਿਆਮ ਸਿੰਘ ਹੋਣਾ ਦਾ ਚੇਲਾ ਸੀ, ਤੇ ਕਰੋੜੀਆਂ ਦੀ ਮਿਸਲ ਕਰੋੜਾ ਸਿੰਘ ਤੋਂ ਚੱਲੀ, ਉਹ ਵੀ ਨਾਲ ਸਨ।
ਬਹੁਤ ਸਰਦਾਰ ਲੈ ਉਹੋ ਅੜਾ,
ਇਹ ਵੀ ਬਹੁਤੇ ਸਰਦਾਰਾਂ ਨੂੰ ਨਾਲ ਲੈ ਕੇ ਉੱਥੇ ਦੁਸ਼ਮਣ ਸਦੀਕ ਬੇਗ ਦੀਆਂ ਫੌਜਾਂ ਦੇ ਸਾਹਮਣੇ ਅੜ ਗਏ।
ਪੰਜ ਮਿਸਲ ਥੀ ਮਾਝੇ ਵੱਲ,
ਜਿਹੜੀਆਂ ਪੰਜ ਮਿਸਲਾਂ ਸਨ ਬਾਕੀ, ਉਹ ਉਧਰ ਮਾਝੇ ਦੇ ਇਲਾਕੇ ਦੇ ਵਿੱਚ, ਜਿਵੇਂ ਕਨਈਆਂ ਨਕਈਆਂ ਦੀ ਮਿਸਲ ਹੈ ਉਹ ਜ਼ਿਆਦਾ, ਉੱਧਰ ਰਾਮਗੜੀਆਂ ਦੀ ਮਿਸਲ, ਇਹ ਪੰਜ ਮਿਸਲਾਂ ਜਿਹੜੀਆਂ ਸਨ ਉਹ ਮਾਝੇ ਦੇ ਵਿੱਚ ਵਿਚਰ ਰਹੀਆਂ ਸਨ।
ਬਹੀਰ ਉਤਰੇ ਉਥੋਂ ਇਨਸੋ ਚੱਲ,
ਤੇ ਜਿਹੜਾ ਬਹੀਰ ਸੀ ਉਹ ਅੱਗੇ ਜਾ ਕੇ ਉਤਰਿਆ ਹੋਇਆ।
ਆਪੋ ਆਪਣੀ ਘਰ ਤਕਰਾਈ,
ਏਦਾਂ ਸਾਰਿਆਂ ਨੇ ਆਪੋ ਆਪਣੀ ਤਕੜਾਈ ਕੀਤੀ।
ਬੈਠੇ ਸਿੰਘ ਚੁਫੇਰ ਬਣਾਈ,
ਏਦਾਂ ਮੋਰਚੇ ਬਣਾ ਕੇ ਸਿੰਘਾਂ ਨੇ ਫਿਰ ਲੜਾਈ ਦੀ ਤਿਆਰੀ ਕੀਤੀ।
ਅੜੇ ਖੜੇ ਉਹਾਂ ਸਰਦਾਰ,
ਜਿਹੜੇ ਸਰਦਾਰ ਸੀ ਇਹ ਸਾਰੇ ਉੱਪਰ ਮਿਸਲਾਂ ਦੇ, ਇਹੀ ਅੜ ਕੇ ਖਲੋਤੇ ਨੇ ਸਦੀਕੇ ਦੀ ਫੌਜ ਦੇ ਸਾਹਮਣੇ।
ਝੱਲੀ ਲੜਾਈ ਘੜੀ ਇੱਕ ਬਾਰ,
ਘੜੀ ਕਿਨਾਂ ਨੇ ਲੜਾਈ ਝੱਲੀ ਆ ਸਾਹਮਣੇ ਮੱਥੇ ਹੋ ਕੇ।
ਤੋ ਤੋਪਨ ਆਏ ਨੇੜੇ ਤਰੀ,
ਪਰ ਸਦੀਕੇ ਨੇ ਲਿਆ ਕੇ ਤੋਪਾਂ ਨੇੜੇ ਕਰ ਦਿੱਤੀਆਂ ਸਿੰਘਾਂ ਤੇ, ਤੇ ਤੋਪਾਂ ਨੇੜੇ ਕਰਕੇ ਤੋਪਾਂ ਦੇ ਗੋਲੇ ਦਾਗਣ ਲੱਗਾ।
ਪਰ ਪਰ ਟੱਕੀਆਂ ਮਾਰ ਤਿੰਨ ਕਰੀ,
ਟਕੇ ਪਾ ਕੇ ਤੋਪਾਂ ਦੇ ਮੂੰਹ ਵਿੱਚ ਬਰੂਦ ਨਾਲ ਠੋਕ ਕੇ ਤੋਪਾਂ ਦੇ ਗੋਲੇ ਖਾਲਸੇ ਤੇ ਦਾਗਦਾ।
ਸਿੰਘਨ ਕੇ ਤੈ ਲਗੇ ਨਾ ਪੈਰ,
ਹੁਣ ਉੱਥੇ ਤੋਪਾਂ ਦੇ ਸਾਹਮਣੇ ਸਿੰਘਾਂ ਦੇ ਪੈਰ ਕਿਵੇਂ ਲੱਗਦੇ ਭਲਾ? ਤੋਪਾਂ ਦੇ ਸਾਹਮਣੇ ਸਿੰਘਾਂ ਦੇ ਪੈਰ ਨਹੀਂ ਲੱਗੇ।
ਨੱਠੇ ਸਿੰਘ ਉਨਤੇ ਮਨ ਡੈਰ,
ਉਸ ਵੇਲੇ ਸਿੰਘ ਫਿਰ ਉਥੋਂ ਅੱਗੇ ਨੂੰ ਚਾਲਾ ਮਾਰ ਕੇ ਚੱਲਣ ਲੱਗੇ।
ਭਾਰ ਬਰਦਾਰੀ ਉਹਾ ਹੀ ਰਹੀ,
ਜਿਹੜੀ ਭਾਰ ਬਰਦਾਰੀ ਸੀ ਸਿੰਘਾਂ ਦੇ ਕੋਲ, ਜਿਹੜਾ ਰਾਜ ਸਾਗ ਸੀ ਉੱਥੇ ਹੀ ਧਰਿਆ ਰਹਿ ਗਿਆ।
ਕੌਣ ਚੁੱਕੇ ਉਹਾ ਜਿੰਦ ਕੀ ਪਈ,
ਕਹਿੰਦੇ ਉਹ ਭਾਰ ਕੌਣ ਚੁੱਕਦਾ, ਉੱਥੇ ਤਾਂ ਜਿੰਦ ਬਚਾਉਣ ਦੀ ਪੈ ਗਈ। ਜਿਹੜਾ ਰਾਗ ਸਾਗ ਸੀ ਖਾਲਸੇ ਦਾ ਉਹਨਾਂ ਨੇ ਉੱਥੇ ਹੀ ਛੱਡ ਦਿੱਤਾ, ਤੇ ਖਾਲੀ ਹਾਥੀ ਉੱਥੋਂ ਜਾਣ ਲੱਗੇ।
ਦੋਹਰਾ ਕੋਸ ਸੋ ਦੋਏ ਤਿੰਨ ਜਾਏ ਕੈ, ਉਹਾ ਸਿੰਘਨ ਆਇਓ ਰੋਸ।
ਕਹਿੰਦੇ ਦੋ ਤਿੰਨ ਕੋ ਸਿੰਘ ਇੱਦਾਂ ਚੱਲਦੇ ਗਏ, ਸਦੀਕਾ ਤੇ ਉਹਦੀਆਂ ਫੌਜਾਂ ਪਿੱਛੇ ਪਿੱਛੇ ਸਿੰਘਾਂ ਦੇ। ਜਦੋਂ ਦੋ ਤਿੰਨ ਕੋ ਚਲੇ ਗਏ ਸਿੰਘਾਂ, ਵੇਖਿਆ ਵੀ ਇਹ ਛੱਡਦੇ ਹੀ ਨਹੀਂ ਖਹਿੜਾ, ਮੁੜਦੇ ਹੀ ਨਹੀਂ ਪਏ, ਵਾਪਸ ਹੀ ਨਹੀਂ ਜਾਂਦੇ, ਅਸੀਂ ਅੱਗੇ ਤੁਰੇ ਜਾਂਦੇ ਹਾਂ, ਸਾਡੇ ਪਿੱਛੇ ਪਿੱਛੇ ਆਈ ਜਾਂਦੇ ਨੇ। ਫਿਰ ਜਥੇਦਾਰ ਬਾਬਾ ਜੱਸਾ ਸਿੰਘ ਜੀ ਨੇ, ਕਰੋੜਾ ਸਿੰਘ, ਬਾਬਾ ਸ਼ਾਮ ਸਿੰਘ ਹੋਣਾ ਨੇ ਆਖਿਆ, ਹੱਥ ਵਿਖਾਓ ਖਾਲਸਾ ਜੀ, ਇੱਦਾਂ ਨਹੀਂ ਇਹਨਾਂ ਨੇ ਜਾਣਾ ਵਾਪਸ। ਫਿਰ ਸਿੰਘਾਂ ਨੇ ਬੀਰਸ ਵਿੱਚ ਆ ਕੇ, ਰੋਸ ਵਿੱਚ ਆ ਕੇ ਮੂੰਹ ਮੋੜੇ।
ਖੜੇ ਅੜੇ ਮੁੜ ਮੁੜ ਲੜੇ, ਮਰੇ ਮਾਰੇ ਪੀਓਸ।
ਥੋੜਾ ਜਿਹਾ ਟੁਰਦੇ ਨੇ, ਫਿਰ ਮੁੜ ਕੇ ਅੜ ਕੇ ਲੜਦੇ ਨੇ ਤੇ ਵੈਰੀਆਂ ਦੀਆਂ ਫੌਜਾਂ ਨੂੰ ਮਾਰਦੇ ਹਨ।
ਚੋਪਈ ਤੋਪ ਜੰਬੂਰੇ ਉਨ ਦੂਰ ਰਹੇ।
ਤੋਪਾਂ ਤੇ ਜੰਬੂਰ ਜਿਹੜੇ ਸੀ ਸਦੀਕੇ ਦੀਆਂ, ਉਹ ਪਿੱਛੇ ਰਹਿ ਗਈਆਂ, ਕਿਉਂਕਿ ਫੌਜਾਂ ਅੱਗੇ ਆ ਗਈਆਂ, ਤੋਪਾਂ ਉਹਨਾਂ ਨੇ ਪਿੱਛੇ ਛੱਡ ਦਿੱਤੀਆਂ।
ਸਿੰਘ ਬੰਦੂਕਨ ਮਾਰਨ ਡਹੇ।
ਹੁਣ ਸਿੰਘਾਂ ਦੇ ਹੱਥਾਂ ਚ ਬੰਦੂਕਾਂ ਸੀ, ਸਿੰਘਾਂ ਵਰਗਾ ਬੰਦੂਕ ਚ ਹੀ ਨਹੀਂ ਸੀ ਕੋਈ। ਬੰਦੂਕ ਦਾ ਨਿਸ਼ਾਨਾ ਸਿੰਘਾਂ ਦਾ ਇੰਨਾ ਸਿੱਧਾ ਹੁੰਦਾ ਸੀ, ਕੋਈ ਗੋਲੀ ਵੀ ਸਿੰਘ ਦੀ ਕਹਿੰਦੇ ਅਜਾਈ ਨਹੀਂ ਸੀ ਜਾਂਦੀ। ਤੋਂ ਕਹਿੰਦੇ ਬੰਦੂਕਾਂ ਸਿੰਘਾਂ ਦੀਆਂ ਭਰੀਆਂ, ਫਿਰ ਉਹ ਖਾਲੀ ਕੀਤੀਆਂ ਸਦੀਕੇ ਦੀਆਂ ਫੌਜਾਂ ਤੇ।
ਮਾਰ ਮੁਗਲਨ ਕੇ ਘੋੜੇ ਗੇਰੇ।
ਅਨੇਕਾਂ ਮੁਗਲ ਮਾਰੇ, ਉਹਨਾਂ ਦੇ ਘੋੜੇ ਮਾਰ ਕੇ ਰਣ ਚ ਸੁੱਟ ਦਿੱਤੇ।
ਮਾਰ ਮੁਗਲਨ ਕੇ ਸੀਸ ਸੁਫੋਰੇ।
ਮਾਰ ਮਾਰ ਗੋਲੀਆਂ ਮੁਗਲਾਂ ਦੇ ਸਿਰ ਖੰਡਾ ਕੇ ਰੱਖ ਦਿੱਤੇ, ਤੋੜ ਕੇ ਰੱਖ ਦਿੱਤੇ।
ਸਰਦਾਰਨ ਤੈ ਮਿਲ ਅੜਨਾ ਕੀ।
ਏਦਾਂ ਜਿੰਨੇ ਸਰਦਾਰ ਸੀ ਡੱਲੇ ਵਾਲੀਆਂ ਮਿਸਲ ਦੇ, ਜਾਂ ਆਲੂ ਵਾਲੀ ਆ ਮਿਸਲ ਦੇ, ਨਿਸ਼ਾਨਾ ਵਾਲੀ ਮਿਸਲ ਦੇ, ਕਰੋੜੀਆਂ ਦੀ ਮਿਸਲ ਦੇ, ਸਾਰੇ ਖਲੋ ਖਲੋ ਕੇ ਅੜ ਕੇ ਲੜਦੇ ਹਨ।
ਸੂਰਨ ਨੇ ਮੁੜ ਹੱਲਾ ਥੀਓ।
ਏਦਾਂ ਸੂਰਮਿਆਂ ਨੇ ਮੁੜ ਕੇ ਹੱਲਾ ਕੀਤਾ।
ਬੰਦੂਕ ਤੀਰ ਉਹ ਨੇਜੋ ਕਮਾਨ।
ਕਹਿੰਦੇ ਬੰਦੂਕਾਂ ਨਾਲ, ਨੇਜਿਆਂ ਨਾਲ, ਤੀਰ ਕਮਾਨਾਂ ਨਾਲ ਵਾਰ ਕੀਤੇ।
ਮਾਰ ਮੁਗਲ ਕੀ ਨੇ ਪਸ਼ੇਮਾਨ।
ਮਾਰ ਕੇ ਮੁਗਲ ਪਰੇਸ਼ਾਨ ਕਰਕੇ ਰੱਖ ਦਿੱਤੇ ਖਾਲਸੇ ਨੇ।
ਦੋਹਰਾ ਮਾਰ ਮੁਗਲ ਪਾਛੇ ਕੀਏ, ਵੜੇ ਤੋਪਨ ਸੋ ਜਾਏ।
ਮੁਗਲ ਮਾਰ ਕੇ ਪਿੱਛੇ ਕਰ ਦਿੱਤੇ ਖਾਲਸੇ ਨੇ, ਮੁੜ ਕੇ ਤੋਪਾਂ ਦੇ ਪਿੱਛੇ ਲੁਕ ਗਏ ਜਾ ਕੇ।
ਸਿੰਘ ਪੀ ਉਹਾਂ ਖੜ ਪਏ, ਟੁੱਟੇ ਪੁੱਟੇ ਲਏ ਮਿਲਾਏ।
ਸਦੀਕੇ ਦੀ ਫੌਜ ਜਿਨ੍ਹਾਂ ਪੈਰਾਂ ਤੇ ਆਈ ਸੀ, ਉਹਨਾਂ ਪੈਰਾਂ ਤੇ ਪਿੱਛੇ ਨੂੰ ਨੱਠ ਗਈ। ਸਿੰਘ ਹੁਣ ਇੱਥੇ ਹੀ ਖਲੋ ਗਏ, ਤੇ ਜਿਹੜੇ ਆਪਣੇ ਜ਼ਖਮੀ ਸਨ, ਜਿਨ੍ਹਾਂ ਨੂੰ ਫੱਟ ਲੱਗੇ ਸੀ, ਫੱਟੜ ਸਨ, ਉਹ ਪਿੱਛੇ ਰਹਿ ਗਏ ਸਨ ਕੁਝ, ਉਹਨਾਂ ਨੂੰ ਹੁਣ ਸਿੰਘ ਆਪਣੇ ਨਾਲ ਮਿਲਾਉਣ ਲੱਗੇ ਕਿ ਆਪਣੇ ਜ਼ਖਮੀ ਸਾਥੀਆਂ ਨੂੰ ਨਾਲ ਲੈ ਕੇ ਚੱਲੀਏ।
ਚੋਪਈ ਕਈ ਸਿੰਘ ਤੇ ਪਿੰਡ ਹੀ ਰਹੇ।
ਕਈ ਸਿੰਘ ਪਿੱਛੇ ਸਾਈਵਾਲ ਪਿੰਡ 'ਚ ਹੀ ਰਹਿ ਗਏ ਸਨ।
ਰਹੇ ਭੂਲੇ ਤੈ ਆਵਤ ਪਏ।
ਜਿਹੜੇ ਪਿੱਛੇ ਕਿਤੇ ਭੁੱਲ ਗਏ ਸੀ ਰਾਹ, ਉਹ ਵੀ ਸਾਰੇ ਸਿੰਘ ਆ ਕੇ ਰਲ ਗਏ।
ਜੋ ਜੋ ਜ਼ਖਮੀ ਸਿੰਘਨ ਲੱਭ ਲਏ।
ਨੇੜੇ ਨੇੜੇ ਜਿਹੜੇ ਜਿਹੜੇ ਜ਼ਖਮੀ ਸਿੰਘ ਲੱਭੇ, ਉਹ ਖਾਲਸੇ ਨੇ
ਸਿੰਘਨ ਚੱਕ ਸਮੋਹਰੇ ਕਏ।
ਉਹਨਾਂ ਜ਼ਖਮੀਆਂ ਨੂੰ ਚੁੱਕ ਕੇ ਅੱਗੇ ਲੈ ਕੇ ਤੁਰੇ ਹਨ।
ਬਹੁਤ ਜ਼ਖਮ ਸਿਰਦਾਰ ਖਾਏ।
ਇੱਥੇ ਜਿੰਨੇ ਸਰਦਾਰ ਲੜੇ ਨੇ, ਚਾਹੇ ਉਹ ਬਾਬਾ ਜੱਸਾ ਸਿੰਘ ਜੀ ਸੀ, ਚਾਹੇ ਉਹ ਬਾਬਾ ਸ਼ਾਮ ਸਿੰਘ ਸੀ, ਚਾਹੇ ਉਹ ਬਾਬਾ ਤਾਰਾ ਸਿੰਘ ਨੇ, ਚਾਹੇ ਉਹ ਕਰੋੜਾ ਸਿੰਘ ਹੋਣੀ ਨੇ, ਇਹ ਸਾਰੇ ਕਹਿੰਦੇ ਜਿੰਨੇ ਜਥੇਦਾਰ ਇੱਥੇ ਲੜੇ, ਉਹਨਾਂ ਦੇ ਤਨ ਤੇ ਵੀ ਬੜੇ ਫੱਟ ਲੱਗੇ ਨੇ, ਜ਼ਖਮੀ ਹੋਏ ਨੇ।
ਕਿਸ ਇੱਕ ਜਿਸ ਦੋਏ ਜ਼ਖਮ ਗਿਨਾਏ।
ਕਹਿੰਦੇ ਕਿਸੇ ਨੂੰ ਇੱਕ ਫੱਟ ਲੱਗਾ, ਕਿਸੇ ਨੂੰ ਦੋ ਤੇ ਕਿਸੇ ਨੂੰ ਚਾਰ ਲੱਗੇ ਹਨ।
ਖੜ ਖੜ ਲੱਗੇ ਬਧਾਵਨ ਸੋ।
ਤੇ ਕਹਿੰਦੇ ਖਲੋ ਕੇ ਆਪਣੇ ਜ਼ਖਮਾਂ ਨੂੰ ਬੰਨਣ ਲੱਗੇ ਨੇ, ਕਿਉਂਕਿ ਫੱਟ ਲੱਗੇ ਨੇ, ਖੂਨ ਸਿਮਦਾ ਰਿਸਦਾ, ਉਹਨਾਂ ਫੱਟਾਂ ਨੂੰ ਬੰਨਣ ਲੱਗੇ ਨੇ ਕੱਪੜੇ ਆਦਿਕਾਂ ਨਾਲ।
ਐਸੀ ਪ੍ਰੀਤ ਪਈ ਵੱਲ ਦੋ।
ਏਦਾਂ ਦੋਵਾਂ ਪਾਸੇ ਸਿੰਘਾਂ ਦੀ ਵੱਡੀ ਪ੍ਰੀਤ ਬਣੀ।
ਦੋਹਰਾ ਜੱਸਾ ਸਿੰਘ ਨਿਜ ਤੈ ਫਟਿਓ, ਲੱਗੇ ਜ਼ਖਮ ਉਸ ਦੋਏ।
ਸਮੁੱਚੇ ਖਾਲਸੇ ਪੰਥ ਦੇ ਜਥੇਦਾਰ ਸਨ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਸਾਹਿਬ, ਸਮੁੱਚੇ ਪੰਥ ਦੀ ਕਮਾਂਡ ਇਹਨਾਂ ਦੇ ਅਧੀਨ ਸੀ। ਤੋ ਉਸ ਵੇਲੇ ਜੱਸਾ ਸਿੰਘ ਜੀ ਦੇ ਸਰੀਰ ਦੇ ਉੱਤੇ ਦੋ ਫੱਟ ਵੱਜੇ ਸਨ ਬੜੇ ਡੂੰਘੇ, ਉੱਥੇ ਖਲੋ ਕੇ ਉਹਨਾਂ ਨੇ ਆਪਣੇ ਜ਼ਖਮ ਜਿਹੜੇ ਨੇ ਦੋਵੇਂ ਸੀਤੇ ਹਨ।
ਪਹੁੰਚ ਡਰੋਲੀ ਕਰ ਡੇਰੋ, ਭਇਓ ਚੰਗੋ ਤੈ ਸੋਏ।
ਫਿਰ ਜਥੇਦਾਰ ਬਾਬਾ ਜੱਸਾ ਸਿੰਘ ਜੀ ਚੱਲ ਕੇ ਡਰੋਲੀ ਆਏ, ਤੇ ਡਰੋਲੀ ਆ ਕੇ ਉਹਨਾਂ ਨੇ ਡੇਰਾ ਕੀਤਾ, ਜਿੱਥੇ ਉਹਨਾਂ ਦੇ ਜ਼ਖਮ ਕੁਝ ਸਮੇਂ ਬਾਅਦ ਨਰੋਏ ਹੋਏ। ਉਹਨੇ ਦਿਨ ਬਾਬਾ ਜੱਸਾ ਸਿੰਘ ਜੀ ਨੇ ਡਰੋਲੀ ਨਗਰ ਦੇ ਵਿੱਚ ਆਪਣਾ ਡੇਰਾ ਰੱਖਿਆ।
ਸਦੀਕੇ ਨੇ ਮਗਰੋਂ ਤਹਾਂ ਨਜ਼ਰਾਨਾ ਦਿਓ ਕਲਾਏ।
ਹੁਣ ਸਦੀਕੇ ਨੂੰ ਪਿੱਛੇ ਪਿੱਸੂ ਪੈਣ ਲੱਗ ਪਏ, ਇਹ ਤਾਂ ਥੋੜੇ ਸਿੰਘ ਸੀ, ਮੈਂ ਤਾਂ ਭਜਾ ਦਿੱਤੇ ਤੇ ਲੜ ਲਿਆ ਉਹਨਾਂ ਨਾਲ, ਤੇ ਬਾਕੀ ਫੌਜਾਂ ਹੁਣ ਇਕੱਠੀਆਂ ਹੋ ਕੇ ਆ ਗਈਆਂ, ਕੀ ਬਣੇਗਾ ਮੇਰਾ। ਇਹਨੇ ਜਦੋਂ ਸਿੰਘ ਬਾਬਾ ਜੱਸਾ ਸਿੰਘ ਜੀ ਹੋਣੀ ਹਾਲੇ ਡਰੋਲੀ ਨਹੀਂ ਸੀ ਪਹੁੰਚੇ, ਇਹਨੇ ਪਿੱਛੋਂ ਪਹਿਲਾਂ ਹੀ ਨਜ਼ਰਾਨੇ ਥਾਲ ਭਰ ਕੇ ਮੋਤੀਆਂ ਹੀਰਿਆਂ ਜਵਾਹਰਾਤਾਂ ਦੇ ਤੇ ਮਾਇਆ ਦੇ ਗੱਫੇ ਪਿੱਛੇ ਪਿੱਛੇ ਹੀ ਖਾਲਸੇ ਦੇ ਭੇਜ ਦਿੱਤੇ। ਸਦੀਕੇ ਨੇ ਵਿਉਂਤਬੰਦੀ ਕਰਕੇ ਤੇ ਪਿੱਛੇ ਪਿੱਛੇ ਹੀ ਮਾਇਆ ਦੇ ਗੱਫੇ ਨਜ਼ਰਾਨੇ ਵਜੋਂ ਭੇਜ ਦਿੱਤੇ।
ਉਧਾਰ ਉਤਾਰੇ ਉਤੁਰਤੇ ਅਬ ਹਮ ਤੁਮ ਵਹੀ ਪਰਾਏ।
ਨਾਲੇ ਸੁਨੇਹਾ ਭੇਜਿਆ, ਆਖਿਆ ਖਾਲਸਾ ਜੀ ਤੁਸੀਂ ਭਾਜੀ ਪਾ ਦਿੱਤੀ ਸੀ ਮੇਰੀ ਕਈ ਲੁੱਟੀ ਹੈ ਤੇ ਮੈਂ ਉਧਾਰ ਲਾ ਦਿੱਤਾ, ਮੈਂ ਤੁਹਾਡੇ ਉੱਤੇ ਹਮਲਾ ਕਰ ਦਿੱਤਾ, ਹੁਣ ਆਪਣਾ ਹਿਸਾਬ ਬਰਾਬਰ ਹੋ ਗਿਆ, ਅੱਗੇ ਤੋਂ ਆਪਾਂ ਫੇਰ ਭਰਾ। ਇੱਦਾਂ ਸਦੀਕੇ ਨੇ ਸੁਨੇਹਾ ਭੇਜਿਆ, ਕਹਿੰਦਾ ਜੀ ਤੁਸੀਂ ਮੇਰੀ ਕਈ ਲੁੱਟ ਲਈ ਸੀ ਬਾਹਰੋਂ ਅਤੇ ਮੈਂ ਤੁਹਾਡੇ 'ਤੇ ਹਮਲਾ ਕਰ ਦਿੱਤਾ, ਹੁਣ ਆਪਣਾ ਕੰਮ ਬਰਾਬਰ ਹੋ ਗਿਆ, ਲੜਾਈ ਬਰਾਬਰ, ਹੁਣ ਇਸ ਕਰਕੇ ਲੜਾਈ ਮਾਫ਼ ਕਰੀਏ ਅਤੇ ਅੱਗੇ ਤੋਂ ਫਿਰ ਆਪਾਂ ਉਸੇ ਤਰ੍ਹਾਂ ਭਰਾ ਹਾਂ।
ਜੋ ਭਾਈ ਜਾਂ ਕੋ ਗੁੱਸੋ ਤੁਸੀਂ ਨਾ ਕਰਿਓ।
ਇਸ ਕਰਕੇ ਖਾਲਸਾ ਜੀ ਹੁਣ ਗੁੱਸਾ ਨਾ ਕਰਿਓ, ਤੁਸੀਂ ਹਮਲਾ ਕੀਤਾ ਤੇ ਮੈਂ ਵੀ ਕਰ ਦਿੱਤਾ, ਇਸ ਕਰਕੇ ਹੁਣ ਇਹਦਾ ਗੁੱਸਾ ਨਾ ਕਰਿਓ।
ਕਹੀ ਲੁੱਟੀ ਹਮਨੇ ਚਿੱਤ ਧਰਿਓ।
ਤੁਸੀਂ ਕਈ ਲੁੱਟੀ ਸੀ ਸਾਡੀ ਤੇ ਮੇਰੇ ਮਨ ਦੇ ਵਿੱਚ ਇਸ ਗੱਲ ਦਾ ਰੋਸ ਸੀ।
ਸਿੰਘਨ ਕਿਓ ਹਮ ਨਿਤਯੇ ਕਾਰ।
ਸਿੰਘ ਕਹਿੰਦੇ ਸਦੀਕਿਆ ਤੇਰੇ ਨਾਲ ਕਾਹਦੀ ਸਾਡੀ ਮਿੱਤਰਤਾ ਬਈ, ਤੂੰ ਨਜ਼ਰਾਨਾ ਪਹਿਲਾਂ ਭੇਜ ਦਿੰਦਾ ਤੇ ਅਸੀਂ ਤੇਰੀ ਕਈ ਲੁੱਟਦੇ ਹੀ ਨਾ, ਵਾਅਦਾ ਤਾਂ ਤੈਂ ਕੀਤਾ, ਵਕੀਲ ਸਾਡੇ ਖਾਲੀ ਮੋੜੇ ਨੇ ਤੈਂ, ਤੇ ਅੱਗੇ ਤੋਂ ਵੀ ਅਸੀਂ ਟਾਲਾ ਥੋੜ੍ਹੀ ਕਰਨਾ, ਇੱਕ ਵਾਰੀ ਥੋੜ੍ਹੀ ਲੁੱਟਣੀ ਆ, ਕਈ ਦੁਬਾਰਾ ਫਿਰ ਲੁੱਟ ਲਾਂਗੇ ਜੇ ਇੱਦਾਂ ਦੀ ਕਰਤੂਤ ਕਰੇਗਾ ਮੁੜ ਕੇ ਤਾਂ। ਹਾਂਜੀ,
ਲੜੇ ਮਰੇ ਨਿਤ ਤੁਰਕਨ ਨਾਰ।
ਸਾਡਾ ਤਾਂ ਕੰਮ ਹੀ ਤੁਹਾਡੇ ਵਰਗੇ ਮਲੇਛਾਂ ਨਾਲ ਲੜਨਾ, ਤੁਹਾਡੇ ਨਾਲ ਲੜਨ ਵਾਸਤੇ ਹੀ ਸਤਿਗੁਰਾਂ ਨੇ ਸਾਨੂੰ ਸਾਜਿਆ, ਸਾਡਾ ਤਾਂ ਕੰਮ ਹੀ ਆ ਲੜਨਾ, ਖਾਲਸਾ ਸੋ ਜੋ ਕਰਾਂ ਨਿਤ ਜੰਗ। ਅਸੀਂ ਤਾਂ ਸਵੇਰੇ ਉੱਠ ਕੇ ਅਰਦਾਸਾ ਹੀ ਇਹ ਕਰਦੇ ਹਾਂ, ਮਹਾਰਾਜ ਮਲੇਛਾਂ ਦੇ ਨਾਲ ਜੰਗ ਕਰਾਓ, ਸਾਡਾ ਮਲੇਛਾਂ ਨਾਲ ਤੁਹਾਡੇ ਨਾਲ ਜੰਗ ਕਰਨ ਵਾਸਤੇ ਸਤਿਗੁਰਾਂ ਨੇ ਸਾਨੂੰ ਸਾਜਿਆ, ਤੇ ਜੰਗ ਤੁਹਾਡੇ ਨਾਲ ਰੋਜ਼ ਹੁੰਦਾ ਰਹੇ ਸਾਨੂੰ ਤਾਂ ਸਵਾਦ ਆਉਂਦਾ।
ਤੈ ਨਜ਼ਰਾਨਿਓ ਦੇਰ ਲਗਾਈ।
ਤੂੰ ਨਜ਼ਰਾਨਾ ਦੇਣ ਤੋਂ ਦੇਰ ਲਾਈ ਹੈ, ਪਹਿਲਾਂ ਮਾਇਆ ਨਹੀਂ ਭੇਜੀ, ਖਾਲਸੇ ਦੇ ਜਿਹੜੇ ਟਕੇ ਮੁਕਰਰ ਕੀਤੇ ਸੀ ਅਸੀਂ ਆਪਣਾ ਹੱਕ ਲੈਣਾ ਸੀ ਤੇਰੇ ਕੋਲੋਂ, ਤੂੰ ਪਹਿਲਾਂ ਨਜ਼ਰਾਨਾ ਭੇਟ ਨਹੀਂ ਕੀਤਾ, ਦੇਰੀ ਲਾਈ ਹੈ।
ਤਉ ਖਾਲਸੇ ਨੇ ਕਈ ਲੁਟਾਈ।
ਤਾਂ ਅਸੀਂ ਤੇਰੀ ਜਿਹੜੀ ਕਈ ਹੈ ਉਹ ਲੁੱਟੀ ਹੈ।
ਅੱਗੇ ਖਾਲਸੇ ਸੋ ਖੋਟੀ ਕਰੇ।
ਸਦੀਕਿਆ ਯਾਦ ਰੱਖੀ, ਜੇ ਅੱਗੇ ਤੂੰ ਖਾਲਸੇ ਨਾਲ ਖੋਟੀ ਕੀਤੀ, ਅੱਗੇ ਤੋਂ ਜੇ ਤੂੰ ਖਾਲਸੇ ਨਾਲ ਬੈਰ ਚਿਤਵਿਆ,
ਸਿੰਘ ਲੁੱਟਣ ਤੇ ਫਿਰ ਕਬ ਟਰੇ।
ਅਸੀਂ ਸਿੰਘ ਹਾਂ, ਅਸੀਂ ਫਿਰ ਨਹੀਂ ਲੁੱਟਣ ਤੋਂ ਟਲਣਾ, ਹੁਣ ਤਾਂ ਕੱਲੀ ਬਾਹਰੋਂ ਕਈ ਲੁੱਟੀ ਸੀ, ਮੇਰੇ ਮੁੜ ਕੇ ਸਰਹੰਦ ਵੀ ਆ ਕੇ ਲੁੱਟਾਂਗੇ ਤੇਰਾ ਸ਼ਹਿਰ ਵੀ, ਇਸ ਕਰਕੇ ਅੱਗੇ ਤੂੰ ਖੋਟੀ ਬਿਰਤੀ ਨਾ ਰੱਖੀ।
ਕੱਲ ਵਕੀਲ ਉਨ ਸੁਲਾ ਠਹਿਰਾਈ।
ਉਹਨੇ ਵਕੀਲ ਭੇਜੇ ਜੀ, ਕਹਿੰਦਾ ਨਹੀਂ ਜੀ ਸੁਲਾ ਕਰ ਲਓ ਜੀ, ਮੇਰੇ ਨਾਲ ਸੁਲਾ ਕਰ ਲਓ, ਤੁਸੀਂ ਸੁਲਾ ਕੁਨ ਬਿਰਤੀ ਰੱਖੋ। ਕਹਿੰਦੇ ਜਿਹੋ ਜਿਹਾ ਸ਼ੀਸ਼ੇ 'ਚ ਮੂੰਹ ਲੈ ਕੇ ਆਵੇਂਗਾ ਉਦਾਂ ਦੇ ਦਰਸ਼ਨ ਹੋ ਜਾਣਗੇ ਤੈਨੂੰ, ਸਾਡੀ ਸੁਲਾਹ ਕਿਹੜੀ ਤੇਰੇ ਨਾਲ, ਜਿਹੋ ਜਿਹੀ ਬਿਰਤੀ ਲੈ ਕੇ ਆਵੇਂਗਾ ਉਦਾਂ ਦੇ ਦਰਸ਼ਨ ਹੋ ਜਾਣਗੇ ਅੱਗੋਂ ਤੈਨੂੰ। ਏਦਾਂ ਫਿਰ ਸੁਲਾਹ ਹੋ ਗਈ ਇੱਕ ਵਾਰੀ, ਫਿਰ ਦੁਬਾਰਾ ਸਦੀਕ ਬੇਗ ਨਾਲ
ਦਿਓ ਨਜ਼ਰਾਨੇ ਉਦੋਂ ਸਵਾਈ।
ਕਹਿਣ ਲੱਗਾ ਜੀ ਜਿੰਨਾ ਨਜ਼ਰਾਨਾ ਮੈਂ ਪਹਿਲਾਂ ਭੇਜਦਾ ਸੀ ਹੁਣ ਉਹਦੇ ਨਾਲੋਂ ਦੁੱਗਣਾ ਭੇਜਾਂਗਾ ਪੰਥ ਦੇ ਚਰਨਾਂ 'ਚ, ਤੇ ਪੰਥ ਨੂੰ ਇਹ ਬੇਨਤੀ ਆ ਵੀ ਮੇਰੇ 'ਤੇ ਕਿਰਪਾ ਰੱਖਿਓ।
ਐਸੋ ਪਏ ਉਥੋਂ 15 ਸਾਲ।
ਏਦਾਂ 1815 ਸੰਮਤ ਬਿਕਰਮੀ ਦਾ ਇਹ ਸਾਲ ਸੀ ਸਾਰਾ। ਇਹ ਸਾਲ 'ਚ ਮਰੱਟਿਆਂ ਨਾਲ ਵੀ ਜੰਗ ਹੋਏ, ਜਲੰਧਰ ਵੀ ਫਤਿਹ ਕੀਤੀ, ਇਸੇ ਤਰ੍ਹਾਂ 1813 ਵਿੱਚ ਇਸ ਤਰੀਕੇ ਦੇ ਨਾਲ ਕਹਿੰਦੇ ਸਾਰਾ ਸਮਾਂ ਬੀਤਿਆ।
ਨਿਤ ਪ੍ਰਤ ਵਧੇਯੋ ਸਿੰਘਨ ਇਕਬਾਲ।
ਏਦਾਂ ਸਿੰਘਾਂ ਦਾ ਇਕਬਾਲ ਦਿਨਾਂ ਪ੍ਰਤੀ ਨਿਤ ਪ੍ਰਤੀ ਵਧਦਾ ਹੈ, ਖਾਲਸੇ ਜੀ ਕੇ ਬੋਲ ਬਾਲੇ ਨਿਤਾ ਪ੍ਰਤੀ ਵੱਧ ਰਹੇ ਹਨ।
ਦੋਹਰਾ ਸ਼ਾਹ ਕਾਬਲੀ ਕੱਢ ਦਿਓ ਸਿੰਘਨ ਮਰਹੱਟਨ ਰਲ।
ਖਾਲਸੇ ਤੇ ਮਰਹੱਟਿਆਂ ਨੇ ਰਲ ਕੇ ਅਬਦਾਲੀ ਦੀਆਂ ਫੌਜਾਂ ਭਜਾ ਦਿੱਤੀਆਂ ਸੀ। ਤੈਮੂਰ ਸ਼ਾਹ ਲਾਹੌਰ ਤੋਂ ਭਜਾ ਦਿੱਤਾ, ਜਲੰਧਰ ਤੋਂ ਅਬਦੁਲ ਸਮੁੰਦ ਸਰਬੁਲੰਦ ਖਾਂ ਭਜਾਇਆ, ਸਰਹੰਦ ਤੋਂ ਅਬਦੁਲ ਸਮੁੰਦ ਖਾਂ ਭਜਾ ਦਿੱਤਾ। ਏਦਾਂ ਜਦੋਂ ਮਰਹੱਟਿਆਂ ਅਤੇ ਸਿੰਘਾਂ ਨੇ ਰਲ ਕੇ ਅਬਦਾਲੀ ਦੇ ਸੂਰਮੇ ਭਜਾਏ ਅਤੇ ਅਬਦਾਲੀ ਨੇ ਕਿੱਥੇ ਸੁੱਖ ਨਾਲ ਸੌਣਾ ਸੀ ਉੱਥੇ, ਉਹਨੂੰ ਕਿਹੜਾ ਨੀਂਦ ਪੈਂਦੀ ਸੀ ਉੱਥੇ। ਉਹਨੇ ਵੇਖਿਆ ਵੀ ਮੇਰਾ, ਉਹਨੇ ਪੰਜ ਸੂਬੇ ਜਿਹੜੇ ਸੀ ਨਾ ਇਹ ਆਪਣੇ ਰਾਜ ਨਾਲ ਮਿਲਾ ਲਏ ਸੀ, ਮੁਲਤਾਨ ਵੀ ਖਾਲੀ ਕਰਾ ਲਿਆ ਖਾਲਸੇ ਨੇ। ਤੋ ਇਹਨੂੰ ਅਬਦਾਲੀ ਨੂੰ ਹੁਣ ਬੜੀ ਚਿੱਪ ਚੜ੍ਹੀ ਵੀ ਮੁੜ ਕੇ ਫਿਰ ਹੱਲਾ ਕਰਾਂ ਅਤੇ ਆਪਣੇ ਕਬਜ਼ੇ 'ਚ ਕਰਾਂ ਸਭ ਕੁਝ। ਤੋ ਅਬਦਾਲੀ ਦੀਆਂ ਜਦੋਂ ਫੌਜਾਂ ਉਹਦੇ ਜਰਨੈਲ ਉਹਦੇ ਪੁੱਤਰਾਂ ਨੂੰ ਖਾਲਸੇ ਅਤੇ ਮਰਹੱਟਿਆਂ ਨੇ ਪੰਜਾਬ 'ਚੋਂ ਕੱਢ ਦਿੱਤਾ।
ਮਰਹੱਟੇ ਫੈਲ ਸਭ ਥਾਂ ਗਏ, ਦਿੱਲੀ ਲਾਹੌਰ ਸੋਮਲ।
ਇਹ ਜਿਹੜੇ ਮਰਹੱਟੇ ਸੀ ਨਾ ਫਿਰ ਇਹਨਾਂ ਨੇ ਆਪ ਉਦਰੀਆਂ ਕਰਨੀਆਂ ਸ਼ੁਰੂ ਕਰਤੀਆਂ, ਇਹ ਦਿੱਲੀ ਅਤੇ ਲਾਹੌਰ ਤੱਕ ਫੈਲ ਗਏ ਸਾਰੇ ਪਾਸੇ। ਅਬਦਾਲੀ ਦੇ ਸੂਰਮੇ ਤਾਂ ਭੱਜ ਗਏ, ਹੁਣ ਇਹ ਹੀ ਸੂਰਮੇ ਬਣੇ ਫਿਰਦੇ ਸੀ, ਉੱਧਰ ਦਿੱਲੀ 'ਤੇ ਵੀ ਇਹਨਾਂ ਦਾ ਰਾਜ, ਇੱਧਰ ਲਾਹੌਰ 'ਤੇ ਵੀ ਆ ਕੇ ਇਹਨਾਂ ਨੇ ਕਬਜ਼ਾ ਕਰ ਲਿਆ।
ਸੁਣੀ ਨਵਾਬ ਲਾਹੌਰੀਅਨ ਚਾਹੇ ਸੋ ਗਾਜ਼ ਦੀ ਆਏ।
ਹੁਣ ਜਦੋਂ ਲਾਹੌਰੀ ਨਵਾਬਾਂ ਨੇ ਗੱਲ ਸੁਣੀ ਕਿ ਗਾਜ਼ੀ ਦੀਨ ਆ ਕੇ ਸਾਡੇ 'ਤੇ ਹਮਲਾ ਕਰਕੇ ਸਾਡਾ ਜਿਹੜਾ ਲਾਹੌਰ ਹੈ ਇਹ ਵੀ ਆਪਣੇ ਕਬਜ਼ੇ 'ਚ ਕਰਨਾ ਚਾਹੁੰਦਾ ਹੈ।
ਦੈ ਡੋਲੋ ਉਨ ਮੋੜਿਅਨ ਸੋ ਦਿੱਲੀ ਕੇ ਰਾਹੋ।
ਲਾਹੌਰੀਏ ਨਵਾਬਾਂ ਨੇ ਗਾਜ਼ੀ ਦੀਨ ਨੂੰ ਲੜਕੀਆਂ ਆਪਣੀਆਂ ਦੇ ਡੋਲੇ ਦੇ ਕੇ ਅਤੇ ਵਾਪਸ ਦਿੱਲੀ ਨੂੰ ਟੋਰ ਦਿੱਤਾ।
ਚੋ ਪਈ ਸ਼ਾਹ ਦਿੱਲੀ ਕੋ ਸੁਸਤ ਸੋ ਪਇਓ।
ਉਹਨਾਂ ਦਿਨਾਂ ਵਿੱਚ ਮੁਗਲ ਬਾਦਸ਼ਾਹ ਸੀ ਅਹਿਮਦ ਸ਼ਾਹ, ਉਹ ਕੈਦ ਕੀਤਾ ਹੋਇਆ ਸੀ, ਉਹ ਸੁਸਤੀ ਦਾ ਮਾਰਿਆ ਹੋਇਆ।
ਵਜ਼ੀਰ ਗਾਜ਼ ਦੀ ਗਾਜਤ ਪਇਓ।
ਜਿਹੜਾ ਗਾਜ਼ੀ ਦੀਨ ਵਜ਼ੀਰ ਹੈ ਇਹ ਹੀ ਗਜਦਾ ਰਿਹਾ, ਇਹ ਹੀ ਮਰਹੱਟਿਆਂ ਨੂੰ ਲਿਆ ਕੇ ਰਾਜ ਕਰਦਾ ਰਿਹਾ।
ਮਨ ਮੈਂ ਗਾਜ਼ ਦੀ ਕੀਓ ਅਭਿਮਾਨ।
ਹੁਣ ਗਾਜ਼ੀ ਦੀਨ ਨੂੰ ਵਡਿਆਈ ਮਿਲ ਗਈ ਤੇ ਹੰਕਾਰ ਤੇ ਹੈਂਕੜ ਨਾਲ ਭਰ ਗਿਆ। ਇਹ ਜਿਹੜੀ ਰਾਜ ਸੱਤਾ ਹੁੰਦੀ ਹੈ ਨਾ ਇਹ ਬੜੀ ਭਿਆਨਕ ਹੁੰਦੀ, ਜਦੋਂ ਨਾ ਹੋਵੇ ਬੰਦੇ ਕੋਲ ਉਦੋਂ ਹਰ ਇੱਕ ਦੇ ਅੱਗੇ ਹੱਥ ਜੋੜ ਕੇ ਜੀਜੜੀਆਂ ਕੱਢਦਾ ਫਿਰਦਾ ਹੁੰਦਾ, ਜਦੋਂ ਮਿਲ ਜਾਏ ਤੇ ਫਿਰ ਉਹਨਾਂ ਨੂੰ ਅੱਖਾਂ ਕੱਢਣ ਲੱਗ ਪੈਂਦਾ, ਮੈਂ ਇੱਦਾਂ ਕਰਦੀ ਹੂੰ ਆਹ ਕਰਦੀ ਹੂੰ। ਇਹ ਰਾਜ ਸੱਤਾ ਹੈ ਹੀ ਐਸੀ, ਰਾਜ ਸੱਤਾ ਜਦੋਂ ਗਾਜ਼ੀ ਦੀਨ ਕੋਲ ਆ ਗਈ ਬਹਿਮਾਨੀ ਹੋ ਗਿਆ, ਹੰਕਾਰੀ ਹੋ ਗਿਆ।
ਬੁਲਾਏ ਗੰਗ ਪਟ ਕਿਓ ਬਖਾਨ।
ਇੱਕ ਗੰਗ ਨਾਮ ਦਾ ਪਟ ਸੀ, ਬੜਾ ਪ੍ਰਸਿੱਧ ਪਟ ਸੀ ਉਹਨਾਂ ਵੇਲਿਆਂ ਵਿੱਚ। ਇਹ ਇਟਾਵਾ ਦੇ ਇਲਾਕੇ ਦਾ ਰਹਿਣ ਵਾਲਾ ਸੀ, ਹਿੰਦੀ ਦਾ ਸ਼੍ਰੋਮਣੀ ਕਵੀ ਸੀ ਅਤੇ ਬੜਾ ਪ੍ਰਸਿੱਧ ਕਵੀ ਸੀ, ਗੰਗਾ ਪ੍ਰਸਾਦ ਇਹਦਾ ਨਾਂ ਸੀ। ਇਹਨੇ ਉਹਨੂੰ ਸੱਦਿਆ ਗਾਜ਼ੀ ਦੀਨ ਨੇ ਕਿ ਉਹਦੇ ਕੋਲੋਂ ਮੈਂ ਆਪਣੀ ਸਿਫਤ ਦੇ ਛੰਦ ਬਣਾਵਾਂ ਵੀ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਇਸ ਵੇਲੇ, ਕਿਉਂਕਿ ਜਿਹੜਾ ਅਸਲ ਬਾਦਸ਼ਾਹ ਸੀ ਉਹ ਕੈਦੀ ਕੀਤਾ, ਉਹਨਾਂ ਕਰਕੇ ਮਾਰਿਆ ਇਹਨਾਂ ਨੇ ਅਹਿਮਦ ਸ਼ਾਹ ਨੂੰ। ਇੱਕ ਅਹਿਮਦ ਸ਼ਾਹ ਅਬਦਾਲੀ ਸੀ, ਇਹ ਅਹਿਮਦ ਸ਼ਾਹ ਮੁਗਲ ਬਾਦਸ਼ਾਹ ਸੀ, ਮੁਹੰਮਦ ਸ਼ਾਹ ਰੰਗੀਲੇ ਤੋਂ ਬਾਅਦ ਹਿੰਦੁਸਤਾਨ ਦਾ ਇਹ ਬਾਦਸ਼ਾਹ ਬਣਿਆ। ਮੁਹੰਮਦ ਸ਼ਾਹ ਰੰਗੀਲਾ ਜਿਹੜਾ ਸੀ ਉਹ ਗਾਜ਼ੀ ਦੀਨ ਨੂੰ ਉਹਨੇ ਆਪਣਾ ਬੰਨਰਾ ਬਣਾਇਆ ਹੋਇਆ ਸੀ, ਕਹਿੰਦਾ ਇਹ ਮੇਰਾ ਲਾੜਾ ਹੈ। ਆਪ ਉਹ ਸ਼ਰਾਬਾਂ ਪੀ ਕੇ ਆਰਾਮ ਪ੍ਰਸਤੀ ਕਰਦਾ ਸੀ, ਗਾਜ਼ੀ ਦੀਨ ਨੂੰ ਉਹਨੇ ਭੇਜਿਆ ਹੋਇਆ ਸੀ ਰਾਜ ਕਰਨ। ਅਤੇ ਰੋਹੇਲਾ ਜਿਹੜਾ ਸੀ ਨਜੀਬ ਖਾਨ, ਉਹ ਅਬਦਾਲੀ ਦੀਆਂ ਫੌਜਾਂ ਸੱਦ ਕੇ ਲਾਇਆ, ਉਹਨੇ ਗਾਜ਼ੀ ਦੀਨ ਨੂੰ ਕੱਢਿਆ ਮੁਹੰਮਦ ਸ਼ਾਹ ਰੰਗੀਲੇ ਦੇ ਮਰਨ ਤੋਂ ਬਾਅਦ। ਤੋ ਗਾਜ਼ੀ ਦੀਨ ਬੜੇ ਹੰਕਾਰ ਦੇ ਵਿੱਚ ਤੁਰਿਆ ਫਿਰਦਾ ਸੀ, ਮਰਹੱਟਿਆਂ ਦੀ ਨਾਲ ਮਦਦ ਸੀ ਇਹਦੇ ਸ਼ਹਿ ਸੀ। ਇਹਨੇ ਗੰਗਾ ਪ੍ਰਸਾਦ ਨਾਮ ਦੇ ਭੱਟ ਨੂੰ ਆਪਣੇ ਕੋਲ ਸੱਦਿਆ ਬੁਲਾਇਆ।
ਅਬ ਤੁਮ ਹਮਰੋ ਜਸ ਬਣਾਇਓ।
ਉਹਨੂੰ ਸੱਦ ਕੇ ਕਹਿੰਦਾ ਉਹ ਕਵੀ ਗੰਗਾ ਪ੍ਰਸਾਦ, ਤੂੰ ਬੜਿਆਂ ਬੜਿਆਂ ਲੋਕਾਂ ਦੀਆਂ ਸਿਫਤਾਂ ਦੀ ਕਵਿਤਾ ਉਚਾਰਦਾ ਅਤੇ ਤੇਰੀ ਉਚਾਰੀ ਕਵਿਤਾ ਸਾਰੀ ਦੁਨੀਆਂ 'ਚ ਫੈਲ ਜਾਂਦੀ ਹੈ। ਮੈਂ ਹਾਂ ਗਾਜ਼ੀ ਦੀਨ, ਇਸ ਵੇਲੇ ਹਿੰਦੁਸਤਾਨ ਦੀ ਸਾਰੀ ਸੱਤਾ ਮੇਰੇ ਅਧੀਨ ਹੈ ਅਤੇ ਤੂੰ ਮੇਰੀ ਸਿਫਤ ਦੀ ਕਵਿਤਾ ਉਚਾਰਨ ਕਰ, ਮੇਰੀ ਵਡਿਆਈ ਕਰ, ਮੇਰੀ ਵਡਿਆਈ ਦੇ ਵਿੱਚ ਛੰਦ ਬਣਾ।
ਹਮ ਕੋ ਤੁਮ ਬੜ ਵਜ਼ੀਰ ਅਖਾਇਓ,
ਤੇ ਮੈਨੂੰ ਵੱਡਾ ਵਜ਼ੀਰ ਕਹਿ ਕੇ ਲੋਕਾਂ ਵਿੱਚ ਪ੍ਰਸਿੱਧ ਕਰ।
ਗਾਜ਼ ਦੀ ਬਨਰੋ ਹਮਰੋ ਖਿਤਾਬ,
ਮੇਰਾ ਨਾਮ ਗਾਜ਼ੀ ਦੀਨ ਬਨਰਾ ਖਿਤਾਬ ਹੈ ਮੇਰਾ। ਮੈਨੂੰ ਮੁਹੰਮਦ ਸ਼ਾਹ ਰੰਗੀਲੇ ਨੇ ਖਿਤਾਬ ਦਿੱਤਾ ਸੀ ਬਨਰਾ, ਕਿ ਮੇਰੀ ਫੌਜ ਦਾ ਬਨੜਾ ਲਾੜਾ, ਤੇ ਮੈਨੂੰ ਬਨਰੇ ਦਾ ਲਾੜੇ ਦਾ ਖਿਤਾਬ ਜਿਹੜਾ ਸੀ ਉਹ ਮਿਲਿਆ ਹੋਇਆ।
ਦਿਓ ਪਾਤਸ਼ਾਹ ਸੋ ਮੋਕੋ ਆਬ,
ਤੇ ਹੁਣ ਮੈਨੂੰ ਖੁਦ ਪਾਤਸ਼ਾਹ ਨੇ ਆਪ ਮੁਹੰਮਦ ਸ਼ਾਹ ਰੰਗੀਲੇ ਨੇ ਮੈਨੂੰ ਇਹ ਵਡਿਆਈ ਦਿੱਤੀ ਹੋਈ ਸੀ।
ਤਬੇ ਗੰਗ ਨੇ ਐਸੋ ਕਹਿਓ,
ਤੂੰ ਮੇਰੀ ਸਿਫਤ ਦੇ ਪੁਲ ਬਨ, ਕਵਿਤਾ ਉਚਾਰ, ਤੇ ਸਾਰੇ ਹਿੰਦੁਸਤਾਨ ਚ ਫੈਲੇ ਵੀ ਗਾਜ਼ੀ ਦੀਨ ਨਾਂ ਦਾ ਇੱਕ ਪ੍ਰਸਿੱਧ ਵਜ਼ੀਰ ਸੀ ਜਿਹੜਾ ਬਾਦਸ਼ਾਹੀ ਫੌਜ ਦਾ ਬਨਰਾ ਸੀ, ਬਨਰੇ ਦਾ ਉਹਨੂੰ ਖਿਤਾਬ ਪ੍ਰਾਪਤ ਹੈ। ਇਹ ਗੱਲ ਜਦੋਂ ਗੰਗ ਭੱਟ ਨੇ ਸੁਣੀ, ਸੁਣ ਕੇ ਨੇ ਜਵਾਬ ਦਿੱਤਾ,
ਹਮ ਤੇ ਝੂਠ ਨ ਆਖਤ ਜਿਓ।
ਬੜਾ ਸੱਚਾ ਸੁੱਚਾ ਬੰਦਾ ਸੀ ਗੰਗਾ ਭੱਟ। ਕਹਿਣ ਲੱਗਾ, ਉਹ ਗਾਜ਼ੀ ਦੀਨ, ਮੇਰੇ ਕੋਲੋਂ ਝੂਠੀਆਂ ਸਿਫਤਾਂ ਨਹੀਂ ਕਰ ਹੁੰਦੀਆਂ, ਮੈਂ ਤੇਰੀ ਝੂਠੀ ਸੋਭਾ ਨਹੀਂ ਕਰ ਸਕਦਾ, ਕਿ ਉਹ ਜੇ ਲਾਲਚ ਵੱਸ ਹੋ ਕੇ ਜਾਂ ਤੇਰੇ ਡਰਾਵੇ ਨਾਲ, ਮੈਂ ਤਾਂ ਜੋ ਸੱਚ ਹੈ ਉਹ ਕਹਾਂਗਾ, ਮੈਂ ਝੂਠੀ ਸਿਫਤ ਤੇਰੀ ਨਹੀਂ ਕਰਨੀ।
ਸੱਚੋ ਸੱਚ ਜੋ ਕਹੋ ਬਖਾਨ,
ਸੱਚੋ ਸੱਚ ਜੋ ਹੈ ਮੈਂ ਉਹ ਆਪਣੀ ਰਸਨਾ ਤੋਂ ਬਖਿਆਨ ਕਰਕੇ ਕਹਾਂਗਾ।
ਕਰੋ ਸੱਚ ਪੈ ਜਾਨ ਕੁਰਬਾਨ,
ਤੇ ਸੱਚ ਕਹਿੰਦਿਆਂ ਮੈਂ ਸੱਚ ਤੋਂ ਆਪਣੀ ਜਾਨ ਕੁਰਬਾਨ ਕਰ ਦਿਆਂਗਾ। ਗੰਗਾ ਪ੍ਰਸਾਦ ਭੱਟ ਕਹਿੰਦਾ ਕਿ ਮੈਂ ਆਪਣੀ ਜਾਨ ਸੱਚ ਤੋਂ ਨਿਛਾਵਰ ਕਰ ਦਿਆਂਗਾ, ਸੱਚ ਕਹਾਂਗਾ।
ਪਿਛਲੇ ਭੱਟ ਕਚਹਿਰੀ ਮਾਏ,
ਜਿੰਨੇ ਪਹਿਲਾਂ ਭੱਟ ਹੋਏ ਨੇ ਕਚਹਿਰੀਆਂ ਅੰਦਰ,
ਝੂਠ ਨਾ ਬੋਲ ਗਏ ਜਾਨ ਗਵਾਏ,
ਉਹਨਾਂ ਨੇ ਝੂਠ ਨਹੀਂ ਬੋਲਿਆ, ਸੱਚ ਕਹੇ, ਭਾਵੇਂ ਸੱਚ ਕਹਿਣ ਵਾਸਤੇ ਉਹਨਾਂ ਨੇ ਆਪਣੀਆਂ ਜਾਨਾਂ ਗਵਾਈਆਂ ਨੇ।
ਅਬ ਮੈਂ ਆਖੋ ਸੱਚ ਪਛਾਣ,
ਇਸ ਕਰਕੇ ਹੁਣ ਮੈਂ ਜੋ ਸੱਚ ਹੈ ਉਹੀ ਵਖਿਆਨ ਕਰਾਂਗਾ।
ਮੈਂ ਪੀ ਕਰੋ ਅਬ ਜਾਨ ਕੁਰਬਾਨ,
ਤੇ ਉਸ ਸੱਚ ਨੂੰ ਕਹਿ ਕੇ ਮੈਨੂੰ ਪਤਾ ਵੀ ਤੂੰ ਮੈਨੂੰ ਜਿਉਂਦਾ ਨਹੀਂ ਛੱਡਣਾ ਜਦੋਂ ਮੈਂ ਸੱਚ ਕਹਾਂਗਾ, ਪਰ ਉਸ ਸੱਚ ਨੂੰ ਕਹਿ ਕੇ ਮੈਂ ਆਪਣੀ ਜਾਨ ਕੁਰਬਾਨ ਕਰ ਦਿਆਂਗਾ। ਮੈਂ ਘਰੋਂ ਸੋਚ ਕੇ ਹੀ ਇਹ ਗੱਲ ਆਇਆ ਹਾਂ, ਪਰ ਤੇਰੀਆਂ ਝੂਠੀਆਂ ਸਿਫਤਾਂ ਤੇ ਖੁਸ਼ਾਮਦਾਂ ਮੈਂ ਨਹੀਂ ਜੇ ਕਰਨੀਆਂ, ਉਹ ਤੇਰੇ ਜਿਹੜੇ ਚਾਪ ਲੂਸ ਚਮਚੇ ਨੇ ਉਹ ਕਰ ਸਕਦੇ ਹੋਣਗੇ। ਮੈਂ ਤਾਂ ਸੱਚ ਕਹਿਣਾ ਤੇ ਮੇਰਾ ਕੰਮ ਸੱਚ ਕਹਿਣ ਦਾ ਹੈ, ਪੱਟ ਹਾਂ, ਕਵੀ ਹਾਂ, ਪਰ ਇਹਦਾ ਮਤਲਬ ਇਹ ਨਹੀਂ ਕਿ ਜੋ ਝੂਠ ਹੈ ਉਹ ਕਵਿਤਾ ਵਿੱਚ ਪਰੋਸ ਕੇ ਤੇਰੀ ਸਿਫਤ ਵਿੱਚ ਕਹਾਂ। ਹਾਂਜੀ,
ਗੰਗਵਾਚ ਦੋਹਰਾ, ਬਨਰੇ ਤੇ ਬਨਰੀ ਪਈ ਖਸਮ ਸੁਕੀਓ ਮਲਹਾਰ।
ਉਹਨੇ ਕਵਿਤਾ ਉਚਾਰੀ ਗੰਗ ਭੱਟ ਨੇ, ਗੰਗ ਭੱਟ ਨੇ ਕਵਿਤਾ ਉਚਾਰ ਕੇ ਕੀ ਆਖਿਆ, ਬਨਰੇ ਤੇ ਬਨਰੀ ਭਈ ਖਸਮ ਸੁਕੀਓ ਮਲਹਾਰ। ਕਹਿਣ ਲੱਗਾ ਤੂੰ ਬਨੜਾ ਸੀ ਪਹਿਲਾਂ, ਪਰ ਹੁਣ ਬਨੜੇ ਤੂੰ ਬਨੜੀ ਹੋ ਗਈ ਆ, ਲਾੜੇ ਤੋਂ ਲਾੜੀ ਬਣ ਗਿਆ ਤੂੰ, ਕਿਉਂਕਿ ਤੂੰ ਆਪਣਾ ਖਸਮ ਬਣਾ ਲਿਆ ਮਲਾਰ ਰਾਓ ਨੂੰ, ਮਰੱਟੇ ਨੂੰ, ਮਲਾਰ ਰਾਓ ਹੁਲਕਰ ਨੂੰ ਤੂੰ ਆਪਣਾ ਖਸਮ ਬਣਾ ਲਿਆ, ਤੇ ਫਿਰ ਤੂੰ ਕਾਹਦਾ ਬੰਨੜਾ ਰਿਹਾ ਬਈ, ਫਿਰ ਤਾਂ ਬੰਨੜੀ ਹੋ ਗਿਆ ਨਾ, ਵੀ ਜਦੋਂ ਦਿਲ ਕਰਦਾ ਉਹਨੂੰ ਚੜ੍ਹਾ ਕੇ ਲੈ ਆਉਣਾ, ਤੇਰੀ ਕਾਹਦੀ ਤਾਕਤ ਹੈ, ਤੇਰੀ ਕਿਹੜੀ ਸ਼ਕਤੀ ਹੈ। ਜੇ ਤੂੰ ਬੰਨੜਾ ਸੀ ਤੇ ਮੁਗਲ ਬਾਦਸ਼ਾਹ ਵਾਸਤੇ ਤੂੰ ਲੜਦਾ, ਤੂੰ ਮੁਗਲ ਬਾਦਸ਼ਾਹ ਦਾ ਰਾਜ ਕਾਇਮ ਕਰਦਾ, ਤੂੰ ਕਾਹਦਾ ਬਨੜਾ, ਤੂੰ ਤਾਂ ਹੁਣ ਬਨੜੀ ਹੋ ਗਿਆ। ਬਨਰੇ ਤੇ ਬਨਰੀ ਭਈ ਖਸਮ ਸੁੱਕੀ ਉਹ ਮਲਾਰ, ਤੇ ਮਲਾਰ ਰਾਓ ਹੁਲਕਰ ਨੂੰ ਤੂੰ ਆਪਣਾ ਖਸਮ ਬਣਾ ਲਿਆ।
ਵਿਗੜਿਓ ਨਾ ਖੁਸ਼ੀ ਜਾਟ ਕੀ ਇਮ ਲੂਟ ਖਾਇਓ ਸੰਸਾਰ।
ਕਹਿੰਦੇ ਉਹ ਜਿਹੜਾ ਭਰਤਪੁਰੀਆ ਜਾਟ ਹੈ ਉਹਦਾ ਤੇਰੇ ਕੋਲੋਂ ਕੱਖ ਨੀ ਵਿਗਾੜ ਹੋਇਆ, ਕਿਉਂਕਿ ਉਹਦੇ ਕੋਲ ਜਾ ਕੇ ਲੁਕਦਾ ਸੀ ਨਾ ਇਹ। ਕਹਿੰਦਾ ਇਉਂ ਲੂਟ ਖਾਇਓ ਸੰਸਾਰ, ਏਦਾਂ ਸਾਰਾ ਸੰਸਾਰ ਲੁੱਟ ਕੇ ਖਾ ਗਿਆ ਤੂੰ।
ਇਉਂ ਸੁਣ ਤਿਸ ਕੋ ਅੱਗ ਲੱਗੀ ਅੱਗੇ ਗਿਆਂਦ ਦੇ ਉਡਾਰ।
ਜਦੋਂ ਏਦਾਂ ਸੁਣਿਆ ਨਾ ਗਾਜ਼ੀ ਦੀਨ ਨੂੰ ਅੱਗ ਲੱਗ ਗਈ। ਹੰਕਾਰੀ ਬੰਦਾ ਆਪਣੀ ਭਾਵੇਂ ਸੱਚੀ ਗੱਲ ਵੀ ਕੋਈ ਕਹੇ ਨਾ, ਉਹਨੂੰ ਉਹ ਸੁਣ ਨਹੀਂ ਸਕਦਾ। ਗੁੱਸਾ ਕੀਤਾ, ਹੰਕਾਰ ਦੇ ਵਿੱਚ ਆ ਕੇ ਅੱਗ ਲੱਗ ਗਈ। ਕਹਿੰਦਾ ਸੱਟੋ ਇਹਨੂੰ ਹਾਥੀ ਦੇ ਅੱਗੇ ਤੇ ਹਾਥੀ ਦੇ ਪੌੜਾਂ ਦੇ ਥੱਲੇ ਇਹਨੂੰ ਕੁਚਲ ਕੇ ਮਾਰ ਦਿਓ।
ਮਰਤਾ ਹੁਆ ਕਹਿ ਮੋਇਓ ਸੋ ਫੈਲ ਗਿਓ ਸੰਸਾਰ।
ਕਹਿੰਦੇ ਗੰਗ ਭੱਟ ਨੇ ਮਰਦੇ ਮਰਦੇ ਨੇ ਫਿਰ ਜ਼ੁਬਾਨ ਤੋਂ ਇੱਕ ਹੋਰ ਕਵਿਤਾ ਉਚਾਰੀ ਜਿਹੜੀ ਸਾਰੇ ਭਾਰਤ ਖੰਡ ਚ ਫੈਲ ਗਈ, ਕਿਉਂਕਿ ਮਰਦਾ ਮਰਦਾ ਕਹਿ ਕੇ ਗਿਆ, ਬੜਾ ਪ੍ਰਸਿੱਧ ਕਵੀ ਸੀ। ਤੇ ਮਰਦਿਆਂ ਜਿਹੜਾ ਆਪਣੀ ਕੁਰਬਾਨੀ ਦੇ ਜੇ ਆਪਣੀ ਕਹੀ ਹੋਈ ਕਵਿਤਾ ਤੋਂ, ਜੋ ਉਹਨੇ ਕਿਹਾ ਉਹਦੇ ਤੋਂ ਕੁਰਬਾਨੀ ਦੇ ਜੇ, ਤੇ ਸੁਭਾਵਕ ਸੀ ਉਹਦੀ ਉਹ ਕਵਿਤਾ ਸਾਰੇ ਸੰਸਾਰ ਚ ਫੈਲਣੀ ਸੀ। ਕਹਿੰਦੇ ਮਰਦਾ ਮਰਦਾ ਜਦੋਂ ਬੋਲਿਆ ਤੇ ਉਹਦੀ ਇਹ ਕਵਿਤਾ ਸਾਰੇ ਸੰਸਾਰ ਵਿੱਚ ਫੈਲ ਗਈ।
ਕਦੇ ਨਾ ਕਾਇਰ ਰਣ ਚੜੇ ਕਦੇ ਨਾ ਬਾਜੇ ਬੰਬ।
ਕਹਿੰਦੇ ਕਦੇ ਵੀ ਕਾਇਰ ਤੇ ਗੀਦੀ ਬੰਦਾ ਜੰਗ ਦੇ ਮੈਦਾਨ ਤੇ ਨਹੀਂ ਚੜਿਆ ਕਰਦਾ। ਗਾਜੀ ਦੀਨ ਤੂੰ ਕਿਹੜੇ ਜੰਗ ਤੇ ਚੜਿਆ ਕਦੇ? ਮਰੱਟਿਆਂ ਨੂੰ ਲਿਆਉਣਾ ਚੜਾ ਕੇ ਜੰਗ ਤਾਂ ਉਹ ਕਰਦੇ ਆ, ਤੂੰ ਤਾਂ ਲੁੱਕ ਕੇ ਬਹਿ ਰਹਿਣਾ ਪਿੱਛੇ। ਕਾਇਰ ਤੇ ਗੀਦੀ ਬੰਦੇ ਕਦੇ ਜੰਗ ਦੇ ਮੈਦਾਨ ਤੇ ਨਹੀਂ ਚੜਿਆ ਕਰਦੇ, ਉਹਨਾਂ ਦੇ ਨਾਲ ਕਦੇ ਜਿੱਤ ਦੇ ਨਗਾਰੇ ਨਹੀਂ ਵੱਜਿਆ ਕਰਦੇ ਕਾਇਰਾਂ ਦੇ ਨਾਲ। ਉਹ ਕਦੇ ਵੀ ਰਣ ਭੂਮੀ ਵਿੱਚ ਜਾ ਕੇ ਨਗਾਰਿਆਂ ਦੀ ਆਵਾਜ਼ ਨੂੰ ਨਾ ਸੁਣਦੇ ਨੇ ਤੇ ਨਾ ਉਹਨਾਂ ਨਾਲ ਨਗਾਰੇ ਵੱਜਦੇ ਨੇ, ਕਾਇਰਾਂ ਨਾਲ ਨਗਾਰੇ ਨਹੀਂ ਵੱਜਦੇ। ਨਗਾਰੇ ਤੇ ਹਿੱਕ ਦੇ ਜ਼ੋਰ ਨਾਲ ਸੂਰਮਿਆਂ ਨਾਲ ਵੱਜਦੇ ਹਨ। ਜਿਹੜੇ ਸੂਰਮੇ ਨੇ ਨਾ ਉਹਨਾਂ ਦੇ ਨਗਾਰੇ ਵੱਜਦੇ ਆ, ਕਾਇਰਾਂ ਤੇ ਗੀਦੀਆਂ ਦੇ ਨਗਾਰੇ ਨਹੀਂ ਵੱਜਦੇ। ਖਾਲਸੇ ਦੇ ਨਗਾਰੇ ਅੱਜ ਵੀ ਵੱਜਦੇ ਆ, ਗੁਰੂ ਘਰਾਂ ਵਿੱਚ ਵੀ, ਦਲਾਂ ਪੰਥਾਂ ਵਿੱਚ ਵੀ। ਕਹਿੰਦੇ ਕਾਇਰਾਂ ਦੇ ਨਗਾਰੇ ਨਹੀਂ ਵੱਜਿਆ ਕਰਦੇ ਗੀਦੀਆਂ ਦੇ, ਸੂਰਮਿਆਂ ਦੇ ਨਗਾਰੇ ਵੱਜਦੇ ਹਨ।
ਸਗਲ ਸਭਾ ਕੋ ਰਾਮ ਰਾਮ ਵਿਦਾ ਹੋਤ ਹੈ ਗੰਗ।
ਜਦੋਂ ਹਾਥੀ ਦੇ ਪੈਰਾਂ ਥੱਲੇ ਕੁਚਰਨ ਲੱਗੇ ਸਾਰਿਆਂ ਨੂੰ ਉਚਾਰ ਕੇ ਨਾ ਇਹ ਕਵਿਤਾ, ਕਦੇ ਨਾ ਕਾਇਰ ਰਣ ਚੜੈ ਕਦੇ ਨਾ ਬਾਜੈ ਬੰਬ, ਇਹ ਕਹਿੰਦਾ 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 ਹੁਣ ਮੈਂ ਵਿਦਾ ਹੁੰਨਾ ਸਾਰੀ ਸਭਾ ਕੋਲੋਂ। ਇਉਂ ਕਹਿ ਕੇ ਗੰਗ ਜੀ ਕਹਿੰਦੇ ਸਭ ਨੂੰ ਰਾਮ ਰਾਮ, ਵਿਦਾ ਹੋਤ ਹੈ ਗੰਗ, ਗੰਗਾ ਪ੍ਰਸਾਦ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹੈ। ਇਹ ਗੱਲ ਜਦੋਂ ਕਹੀ ਤੇ ਗਾਜੀ ਦੀਨ ਦੀ ਕਹਿੰਦੇ ਜਿਹੜੀ ਇਹ ਅਪਮਾਨ ਭਰੀ ਇਹਦੇ ਸ਼ਬਦ ਕਵਿਤਾ ਦੇ ਵਿੱਚ ਸਨ, ਉਹ ਸਾਰੇ ਸੰਸਾਰ ਚ ਫੈਲ ਗਏ।
ਚੋਪਈ ਯਹੀ ਗਜ਼ਬ ਗਾਜ਼ ਦੀ ਪੈ ਪੜਾ।
ਗੰਗਾ ਪ੍ਰਸਾਦ ਨੂੰ ਮਾਰਨ ਦਾ ਪਾਪ ਗਾਜੀ ਦੀਨ ਦੇ ਉੱਤੇ ਗਜ਼ਬ ਗਣ ਕੇ ਪੈ ਗਿਆ।
ਗਾਜ਼ ਦੀ ਮਰਹੱਟਨ ਕੋ ਲੈ ਹੜਾ।
ਇਹ ਗਾਜੀ ਦੀਨ ਆਪ ਤਾਂ ਮਰਨਾ ਹੀ ਸੀ, ਮਰੱਟਿਆਂ ਨੂੰ ਵੀ ਲੈ ਡੁੱਬਿਆ ਏ, ਉਹਨਾਂ ਨੂੰ ਵੀ ਲੈ ਕੇ ਮਰਿਆ।
ਸੋ ਸੁਣੀਓ ਅੱਗੇ ਕਹਾਣੀ।
ਕਹਿੰਦੇ ਉਹ ਕਹਾਣੀ ਹੁਣ ਤੁਹਾਨੂੰ ਅੱਗੇ ਸੁਣਾਉਂਦੇ ਆ।
ਵਿਸ਼ਵਾਸ ਰਾਏ ਸਿਰ ਭਾਉ ਬਿਹਾਣੀ।
ਜਿਵੇਂ ਵਿਸ਼ਵਾਸ ਰਾਏ ਭਾਉ ਦੇ ਸਿਰ ਦੇ ਉੱਤੇ ਬੀਤੀ ਆ ਉਹ ਵੀ ਦੱਸਦੇ ਹਾਂ।
ਦੋਹਰਾ ਗਿਲ ਜਨ ਤੇ ਹਿੰਦ ਛੁੱਟ ਗਈ ਰਿਓ ਅਟਕ ਕਸ਼ਮੀਰ।
ਕਹਿੰਦੇ ਗਿਲਜਿਆਂ ਦੇ ਕੋਲੋਂ ਹਿੰਦੁਸਤਾਨ ਦੇ ਤਿੰਨ ਸੂਬੇ ਜਿਹੜੇ ਸਨ ਉਹ ਛੁੱਟ ਗਏ, ਮੁਲਤਾਨ ਲਾਹੌਰ ਦਾ ਸੂਬਾ ਜਿਹੜਾ ਸੀ ਉਹ ਛੁੱਟ ਗਿਆ, ਸਿੰਧ ਦਾ ਸੂਬਾ ਛੁੱਟ ਗਿਆ। ਉਹਦੇ ਕੋਲ ਹੁਣ ਗਿਲਜਿਆਂ ਦੇ ਕੋਲ ਜਿਹੜਾ ਹਿੰਦੁਸਤਾਨ ਤੋਂ ਦੋ ਸੂਬੇ ਤੋੜੇ ਸੀ, ਇੱਕ ਅਟਕ ਦਾ ਇਲਾਕਾ ਅਤੇ ਦੂਜਾ ਕਸ਼ਮੀਰ ਦਾ। ਕੇਵਲ ਇਹ ਗਿਲਜਿਆਂ ਦੇ ਕੋਲ ਦੋ ਇਲਾਕੇ ਰਹਿ ਗਏ।
ਹਿੰਦ ਪਾਤਸ਼ਾਹ ਲੈਨ ਫਿਰ ਕਰੀ ਸ਼ਹਾਦਤ ਬੀਰ।
ਹੁਣ ਅਬਦਾਲੀ ਨੇ ਦੁਬਾਰਾ ਇਹਨਾਂ ਹਿੰਦੁਸਤਾਨ ਦੇ ਉੱਤੇ ਕਬਜ਼ਾ ਕਰਨ ਵਾਸਤੇ ਤਦਬੀਰ ਰਚੀ, ਜੁਗਤ ਬਣਾਈ ਕਿ ਹਿੰਦੁਸਤਾਨ ਨੂੰ ਮੈਂ ਦੁਬਾਰਾ ਆਪਣੇ ਅਧੀਨ ਕਰਾਂ।
ਜੋ ਪਈ ਲਾਹੌਰੇ ਛੋੜ ਗਏ ਉਸ ਬੇਟਾ।
ਜਦੋਂ ਤੈਮੂਰ ਸ਼ਾਹ ਲਾਹੌਰੋਂ ਨਿਕਲਿਆ ਨਾ, ਮਰੱਟਿਆਂ ਨੇ ਕੱਢਿਆ ਖਾਲਸੇ ਨੇ ਰਲ ਕੇ, ਤੇ ਤੈਮੂਰ ਸ਼ਾਹ ਜਦੋਂ ਭੱਜ ਕੇ ਗਿਆ ਵਾਪਸ ਅਬਦਾਲੀ ਕੋਲ,
ਲੱਗੀ ਅੱਗ ਤਬ ਤੇ ਉਸ ਪੇਟਾ।
ਉਹਦੇ ਢਿੱਡ ਦੇ ਵਿੱਚ ਅੱਗ ਲੱਗ ਗਈ ਅਬਦਾਲੀ ਦੇ ਵੇਖ ਕੇ ਵੀ ਮੇਰੇ ਪੁੱਤਰ ਨੂੰ ਕੱਢ ਦਿੱਤਾ ਲਾਹੌਰ ਤੋਂ, ਮੇਰਾ ਰਾਜ ਦੁਬਾਰਾ ਇਹਨਾਂ ਨੇ ਖੋ ਲਿਆ, ਤੇ ਅੱਗ ਲੱਗ ਗਈ ਅਬਦਾਲੀ ਨੂੰ ਇਹ ਵੇਖ ਕੇ।
3 ਲੱਖ ਫੌਜ ਫੇਰ ਕਰ ਲਿਆਇਓ।
ਫਿਰ 2-3 ਹਜ਼ਾਰ ਨਹੀਂ, 3 ਲੱਖ ਅਬਦਾਲੀ ਫੌਜ ਲੈ ਕੇ ਆਇਆ ਆਪਣੇ ਨਾਲ ਇਕੱਠੀ ਕਰਕੇ। 3 ਲੱਖ ਫੌਜ ਬੜੀ ਵੱਡੀ ਫੌਜ ਹੁੰਦੀ ਹੈ, ਅਫਗਾਨੀਆਂ ਦੀ ਫੌਜ ਲੈ ਕੇ ਆਪਣੇ ਨਾਲ ਕਾਬਲੀਆਂ ਦੀ ਇਹ ਚੜ ਕੇ ਆਇਆ।
1815 ਚੜੇ ਆਇਓ।
1758 ਈਸਵੀ ਵਿੱਚ, ਯਾਨੀ ਕਿ 1815 ਸੰਮਤ ਬੇਕਰਮੀ ਦੇ ਵਿੱਚ ਚੜ ਕੇ ਆਇਆ ਹਿੰਦੁਸਤਾਨ ਤੇ ਫਿਰ ਹਮਲਾ ਕੀਤਾ।
ਮਾਰ ਮਰਹੱਟੇ ਅੱਗੇ ਤਰੇ,
ਜਿਹੜੇ ਮਰਹੱਟੇ ਪਹਿਲਾਂ ਲਾਹੌਰ ਸੀ ਉਹ ਅੱਗੇ ਅੱਗੇ, ਅਬਦਾਲੀ ਪਿੱਛੇ ਪਿੱਛੇ, ਹੁਣ ਉਹਦੇ ਸਾਹਮਣੇ ਕਿੱਥੇ ਲੜਦੇ ਸੀ ਇਹ ਮਰਹੱਟੇ, ਹੁਣ ਅੱਗੇ ਲੱਗ ਕੇ ਦੌੜਨ ਲੱਗੇ, ਭੱਜਣ ਲੱਗੇ ਅਬਦਾਲੀ ਦੇ ਸਾਹਮਣਿਓ।
ਮਾਰ ਭਜਾਏ ਜੈ ਜੈ ਲੜੇ,
ਜਿੱਥੇ ਜਿੱਥੇ ਵੀ ਮਰਹੱਟੇ ਲੜੇ ਮਾਰ ਕੇ ਭਜਾ ਦਿੱਤੇ, ਪਾਣੀਪਤ ਲੜਾਈ ਹੋਈ ਉੱਥੋਂ ਵੀ ਮਾਰ ਕੇ ਭਜਾਏ।
ਦਿੱਲੀ ਬਿਨਾ ਰਹੋ ਨੈ ਠਾਣਾ,
ਬਸ ਹੁਣ ਦਿੱਲੀ ਵਿੱਚ ਇੱਕ ਟਿਕਾਣਾ ਰਹਿ ਗਿਆ ਮਰਹੱਟਿਆਂ ਦਾ, ਦਿੱਲੀ ਤਾਂ ਹੀ ਮਰਹੱਟਿਆਂ ਕੋਲੋਂ ਇਲਾਕਾ ਅਬਦਾਲੀ ਨੇ ਆਉਂਦਿਆਂ ਹੀ ਖਾਲੀ ਕਰਾ ਲਿਆ।
ਝੁਨਕੋ ਜੱਟ ਕੇ ਪਾਸ ਲੁਕ ਠਕਾਣਾ,
ਇੱਕ ਝੁਨਕਰ ਰਾਓ ਨਾਮ ਦਾ ਜੱਟ ਸੀ ਇੱਧਰ, ਉਹਦੇ ਕੋਲ ਜਾ ਕੇ ਮਰਹੱਟੇ ਲੁਕਣ ਲੱਗੇ।
ਸਭ ਮੁਸਲਮਾਨੀ ਇਕੱਠੀ ਪਈ,
ਉੱਥੇ ਬਹੁਤ ਸਾਰੇ ਮੁਸਲਮਾਨ ਇਕੱਠੇ ਹੋਏ।
ਮੁਗਲ ਪਠਾਣਨ ਇੱਕ ਮਤ ਠਈ,
ਮੁਗਲਾਂ ਤੇ ਪਠਾਣਾਂ ਨੇ, ਹੁਣ ਜਿਹੜੇ ਪਹਿਲਾਂ ਮੁਗਲ ਸੀ ਉਹ ਪਹਿਲਾਂ ਪਠਾਣਾਂ ਦੇ ਨਾਲ ਲੜਦੇ ਸੀ, ਮਰਹੱਟਿਆਂ ਨੂੰ ਲੈ ਆਉਂਦੇ ਸੀ, ਉਹਨਾਂ ਵੇਖਿਆ ਵੀ ਮਰਹੱਟੇ ਤਾਂ ਉਹਨਾਂ ਨਾਲੋਂ ਵੀ ਮਾੜੇ ਆ, ਵੀ ਕੰਮ ਖਰਾਬ ਕਰਦੇ, ਹੁਣ ਉਹ ਮੁਗਲ ਤੇ ਪਠਾਣ ਇਕੱਠੇ ਹੋ ਗਏ, ਮਰਹੱਟਿਆਂ ਦੇ ਖਿਲਾਫ ਉਹਨਾਂ ਨੇ ਮੁਹਿੰਮ ਛੇੜ ਦਿੱਤੀ।
ਦਏ ਮਰਹੱਟਨ ਦੇਸੋਂ ਕਢਾਏ,
ਇਹਦਾ ਮਰਹੱਟੇ ਦੇਸ਼ ਚੋਂ ਕੱਢ ਦਿੱਤੇ ਇਹਨਾਂ ਨੇ, ਉਧਰ ਦੱਖਣ ਨੂੰ ਵਾਪਸ ਭੇਜ ਦਿੱਤੇ।
ਹੈ ਮੁਸਲਮਾਨਨ ਇਹ ਦੁਖਦਾਈ,
ਕਹਿੰਦੇ ਮਰਹੱਟੇ ਮੁਸਲਮਾਨਾਂ ਲਈ ਦੁਖਦਾਈ ਨੇ।
ਦੋਹਰਾ ਸਭ ਮੁਸਲਮਾਨਨ ਕਸਮ ਕਰ ਇੱਕੋ ਕਰੀ ਸਲਾਹ,
ਸਾਰਿਆਂ ਮੁਸਲਮਾਨਾਂ ਨੇ ਰਲ ਕੇ ਇੱਕੋ ਸਲਾਹ ਕਰ ਲਈ, ਪਠਾਣਾਂ ਨੇ ਵੀ ਤੇ ਜਿਹੜੇ ਹਿੰਦੁਸਤਾਨ 'ਚ ਮੁਗਲ ਸਨ ਇਹਨਾਂ ਨੇ ਵੀ, ਸਾਰਿਆਂ ਨੇ ਰਲ ਕੇ ਸਲਾਹ ਕਰ ਲਈ।
ਹਿੰਦੁਸਤਾਨ ਵਜ਼ੀਰ ਤਿੰਨ ਉਹ ਕੰਧਾਰੀ ਪਾਤਸ਼ਾਹ,
ਕਹਿਣ ਲੱਗੇ ਹਿੰਦੁਸਤਾਨ ਦੇ ਵਿੱਚ ਤਿੰਨ ਵਜ਼ੀਰ ਹੋਣਗੇ ਤੇ ਪਾਤਸ਼ਾਹ ਅਬਦਾਲੀ ਹੋਵੇਗਾ, ਇਹ ਫੈਸਲਾ ਕਰ ਲਿਆ, ਅਸੀਂ ਉਹਦੇ ਵੱਲੋਂ ਵਜ਼ੀਰ ਬਣ ਕੇ ਇੱਥੇ ਰਾਜ ਕਰਾਂਗੇ, ਪਰ ਬਾਦਸ਼ਾਹ ਅਬਦਾਲੀ ਹੋਵੇਗਾ।
ਚੋਪਈ ਮਤੋ ਪਕਾਏ ਜੱਟ ਪੈ ਚੜੇ,
ਇੱਦਾਂ ਇਹ ਸਾਰੇ ਤੁਰਕ ਮਤਾ ਪਕਾ ਕੇ ਝੁਨਕਰ ਰਾਓ ਦੇ ਉੱਤੇ ਇਹਨਾਂ ਨੇ ਹਮਲਾ ਕੀਤਾ।
ਮਥਰੋ ਮਾਰ ਹਿੰਦੂ ਬਹੁ ਫੜੇ,
ਔਰ ਜਾ ਕੇ ਮਥਰਾ ਮਾਰ ਕੇ ਬਹੁਤ ਸਾਰੇ ਉੱਥੋਂ ਮਰਹੱਟੇ ਜਿਹੜੇ ਸਨ ਉਹ ਫੜ ਲਏ।
ਕੋਇਲ ਕੋ ਗੜ ਲਿਓ ਛੁਡਾਏ,
ਅਲੀਗੜ੍ਹ ਦਾ ਪਹਿਲਾ ਨਾਂ ਜਿਹੜਾ ਸੀ ਉਹ ਕੋਇਲ ਸੀ, ਹੁਣ ਅੱਜ ਕੱਲ੍ਹ ਅਲੀਗੜ੍ਹ ਕਹਿੰਦੇ ਆ, ਅਲੀਗੜ੍ਹ ਨੂੰ ਕਹਿੰਦੇ ਜਾ ਕੇ ਇਹਨਾਂ ਨੇ ਛੁਡਾ ਕੇ ਆਪਣੇ ਅਧੀਨ ਕਰ ਲਿਆ।
ਮਰਹੱਟਨ ਕੀ ਦਈ ਪੱਤ ਗਵਾਏ,
ਮੁਸਲਮਾਨ ਅਲੀਗੜ੍ਹ ਕਹਿੰਦੇ ਆ ਤੇ ਹਿੰਦੂ ਵੀਰ ਰਾਮਗੜ੍ਹ ਕਹਿ ਦਿੰਦੇ ਆ, ਪੁਰਾਣਾ ਨਾਂ ਕੋਇਲ ਸੀ, ਉੱਥੇ ਆ ਕੇ ਇਹਨਾਂ ਨੇ ਹਮਲਾ ਕਰਕੇ ਉਹ ਆਪਣੇ ਅਧੀਨ ਕਰ ਲਿਆ ਤੇ ਮਰਹੱਟੇ ਆਪਣੀ ਪੱਤ ਗਵਾ ਕੇ ਇੱਥੋਂ ਭੱਜਦੇ ਹੋਏ ਦੱਖਣ ਦਿਸ਼ਾ ਨੂੰ ਚਲੇ ਗਏ ਵਾਪਸ।
ਚੋਪਈ ਤਬ ਵੈ ਆਏ ਲਾਹੌਰੋਂ ਰਹਿਓ,
ਕਹਿੰਦੇ ਲਾਹੌਰ ਆ ਕੇ ਅਬਦਾਲੀ ਨੇ ਆਪਣਾ ਡੇਰਾ ਪਾ ਲਿਆ।
ਪੰਜ ਸੂਬਨ ਸਿਰ ਤਨ ਤੈ ਲਇਓ,
ਉਹਨੇ ਪੰਜ ਸੂਬੇ ਜਿਹੜੇ ਹਿੰਦੁਸਤਾਨ ਨਾਲੋਂ ਤੋੜ ਕੇ ਆਪਣੇ ਨਾਲ ਜੋੜ ਲਏ।
ਕਸ਼ਮੀਰ ਮੁਲਤਾਨ ਉਹ ਪੱਖਰ ਅਟਕ,
ਕਿਹੜੇ ਕਿਹੜੇ ਪੰਜ ਸੂਬੇ ਸੀ, ਕਸ਼ਮੀਰ ਮੁਲਤਾਨ ਪੱਖਰ ਤੇ ਅਟਕ,
ਲਾਹੌਰ ਰੈਨ ਕਰ ਲੈ ਲੈ ਸਟਕ,
ਔਰ ਪੰਜਵਾਂ ਸੀ ਲਾਹੌਰ, ਇਹ ਪੰਜ ਸੂਬੇ ਨੇ ਆਪਣੇ ਅਧੀਨ ਕਰ ਲਏ ਵੀ ਇਹ ਮੇਰੇ ਕੋਲ ਰਹਿਣਗੇ, ਬਾਕੀ ਜਿਹੜਾ ਹਿੰਦੁਸਤਾਨ ਉਹ ਵੀ ਮੇਰੇ ਕੋਲ ਹੀ ਹੈ, ਦਿੱਲੀ ਦਾ ਤਖ਼ਤ ਵੀ, ਪਰ ਉਹ ਤੁਹਾਡੇ ਅਧੀਨ ਆ, ਤੁਸੀਂ ਉੱਥੇ ਵਜ਼ੀਰ ਬਣ ਕੇ ਰਾਜ ਕਰੋ, ਇੱਥੋਂ ਦਾ ਸਾਰਾ ਕੁਝ ਮਾਮਲਾ ਵਗੈਰਾ ਉਹ ਮੇਰਾ ਹੋਵੇਗਾ। ਇੱਦਾਂ ਪੰਜ ਸੂਬੇ ਤੋੜ ਕੇ ਅਬਦਾਲੀ ਨੇ ਆਪਣੇ ਨਾਲ ਜੋੜ ਲਏ।
ਤਬ ਵੈ ਸਿੰਘਨ ਮਾਰੇ ਚਾਹੇ,
ਹੁਣ ਅਬਦਾਲੀ ਨੇ ਮਰਹੱਟੇ ਜਦੋਂ ਕੱਢ ਦਿੱਤੇ, ਕਹਿੰਦਾ ਹੁਣ ਇਹਨਾਂ ਸਿੰਘਾਂ ਨੂੰ ਵੀ ਵੇਖਾਂ, ਇਹਨਾਂ ਨੇ ਵੀ ਮੇਰੇ ਪੁੱਤ ਤੈਮੂਰ ਨੂੰ ਭਜਾਇਆ, ਸਾਡਾ ਨੱਕਦਮ ਇਹਨਾਂ ਨੇ ਵੀ ਕੀਤਾ, ਇਹਨੇ ਹੁਣ ਖਾਲਸੇ ਵੱਲ ਧਿਆਨ ਕੀਤਾ ਵੀ ਹੁਣ ਹੁਣ ਸਿੰਘਾਂ ਵਾਸਤੇ ਫਿਰ ਔਖੀ ਘੜੀ ਆਉਣੀ ਸ਼ੁਰੂ ਹੋਣ ਲੱਗੀ। ਕੁਝ ਸਮਾਂ ਸੁੱਖ ਦਾ ਨਿਕਲਿਆ ਸੀ, ਪਰ ਪੰਥ ਵਾਸਤੇ ਹੁਣ ਫਿਰ ਮੁਸ਼ਕਤਾਂ ਭਰਿਆ ਸਮਾਂ ਆਉਣ ਲੱਗਾ ਹੈ। ਇਹਨੇ ਹੁਣ ਸਿੰਘਾਂ ਵਾਲੇ ਪਾਸੇ ਧਿਆਨ ਮਾਰਿਆ ਵੀ ਹੁਣ ਇਹਨਾਂ ਨੂੰ ਮਾਰ ਕੇ ਖੁਰਾ ਖੋਜ ਮਿਟਾਵਾਂ, ਮੈਂ ਇਹ ਰਹਿਣ ਹੀ ਨਹੀਂ ਦੇਣੇ ਪੰਜਾਬ ਵਿੱਚ।
ਜਹਾਨ ਖਾਨ ਸੋ ਗੈ ਲੇ ਰਹੇ,
ਇਹਨੇ ਜਹਾਨ ਖਾਨ ਨੂੰ ਭੇਜਿਆ ਵੀ ਤੂੰ ਸਿੰਘਾਂ ਦੇ ਪਿੱਛੇ ਹੀ ਰਹਿਣਾ, ਤੂੰ ਇਹਨਾਂ ਖਾਲਸਿਆਂ ਨੂੰ ਨਿਬੇੜਨਾ ਮੁਕਾਉਣਾ।
ਸੋ ਮਾਰੋ ਜੋਈ ਹੱਥ ਆਵੇ,
ਜਿਹੜਾ ਹੱਥ ਆਵੇ ਉਹਨਾਂ ਨੂੰ ਮਾਰ ਮੁਕਾਉਣਾ, ਕੋਈ ਇਹਨਾਂ ਚੋਂ ਜਿਉਂਦਾ ਨਹੀਂ ਛੱਡਣਾ।
ਵੈ ਬੋ ਸਿੰਘਨ ਹੱਥ ਨਾ ਲਗਾਵੇ,
ਹੁਣ ਜਿੱਥੇ ਬਹੁਤੇ ਸਿੰਘ ਹੁੰਦੇ ਨੇ ਉੱਥੇ ਵੀ ਵਾਸਾ ਵੱਟ ਜਾਂਦਾ, ਜਿੱਥੇ ਸਿੰਘਾਂ ਦਾ ਦਾਅ ਲੱਗਦਾ ਸਿੰਘ ਵੀ ਲਾ ਲੈਂਦੇ। ਇੱਦਾਂ ਅਬਦਾਲੀ ਦੇ ਨਾਲ ਹੁਣ ਖਾਲਸੇ ਦਾ ਦਸਤ ਪੰਜਾ ਹੁੰਦਾ ਰਹਿੰਦਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਖਾਲਸੇ ਪੰਥ ਦਾ ਪਾਵਨ ਪਵਿੱਤਰ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ,
ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ,
ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ,
ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ।
ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ,
ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ,
ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ,
ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ।
ਓ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਓ ਵਾਹਿਗੁਰੂ ਵਾਹਿਗੁਰੂ, ਓ ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ,
ਦੁਖ ਭੰਜਨ ਗੁਣਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਂਕੀ ਸਦਾ ਬਿਬੇਕ,
ਹੇ ਅਪਰੰਪਰ ਹਰ ਹਰੇ,
ਹੈ ਪੀਉ ਅਣਹਾਰ,
ਹੇ ਸੰਤ ਕੈ ਸਦਾ ਸੰਗ,
ਨਿਧਾਰਾ ਆਧਾਰ,
ਠਾਕੁਰ ਹੋਂਦਾ।